अरदास पद बंद रामदास रचन गुरु वासुदेव हर गोविंद हरि राय हर कृष्ण गुर तेग बहादुर चंद दसवें गोविंद सिंह गुर नमो चरण अरविंद जिसमें मृत ज्ञान है नानक भगत बैराग श्री गुरु ग्रंथ साहिब बंदों कर अनुराग श्री गुर शब्द कमाए बिना जीते पंच विकार तिन संतन का वंदना सिर चरण पर धार एक अंकारा सतगुरु देह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए मूक उतरे सत खत बिंग बिन चढ़ जाए अंध लख बदरो सुन जो काल कृपा करा पावन भक्त वचन कृपा निदान राजा नाराज भाणा नभान देवान देव उपमा महान चवर तख्त शतर दे मालक जुगो जुग अटल साहिब श्री गुरु ग्रंथ साहिब जी की गोद में जुगल बैठी गुरु प्यारी सतसंगत जी आप धंधा के जो हो सतगुरु साहबां की हाजरी भर के अपना जन्म सफला कर रहे हो भाई सच्चे पातशाह साहिब श्री गुरु ग्रंथ साहिब जी ने महान बख्शिश कृपा की है हफ्ता वारी सुंदर दीवान सज रहे हैं सजे हुए दीवाना विच इसे तरह प्रफुल हुए तो रखे गए गुरमुखा वालों श्री अखंड पाठ साहबान के भोग पाए गए उपरंत शब्द कीर्तन होया है उपरंत गुरमुखा ने अपनी निर्वर्तन दिया कुछ विचार कीतिया हैं उपरंत दास नूं हुकम होया आप जी का कुछ विचार सांझे करन दा सो गुरु प्यारिओ विचार चली है कि सारे जाने मिल बह के इस तरह बह जाइए ਤੇ ਸਤਿਗੁਰੂ ਦੀ ਰਹਿਮਤ ਹੋ ਜਾਵੇਗੀ ਕਿਉਂਕਿ ਹਰ ਨਾਮ ਹੈ ਕਿ ਹੋਵੋ ਜੋੜੀ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਅਸਲ ਗੁਰਮੁਖ ਹੋਇਆ ਜਿਹੜਾ ਸਫਾ ਵਿਛਾ ਕੇ ਭਾਵ ਮੰਨਦੀ ਹੈ ਸਫਾ ਵਿਛਾ ਕੇ ਬਹਿੰਦਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਸੋ ਸਤਿਗੁਰ ਜੀ ਇਸੇ ਤਰ੍ਹਾਂ ਦਾਸ ਇਹ ਬੇਨਤੀ ਕਰੇਗਾ ਭਾਵ ਹੋ ਕੇ ਸਾਰਿਆਂ ਨੂੰ ਭਾਈ ਜੇ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਤੇ ਇੱਥੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਏਕਤਾ ਹੀ ਮਿਲਦੀ ਹੈ ਕਿਉਂਕਿ ਗੁਰੂ ਹੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਯੂਨੀਵਰਸਲ ਧਰਮ ਸਿੱਖ ਧਰਮ ਹੈ ਸਾਰੀ ਕੌਮ ਨੂੰ ਸਾਰੀ ਦੁਨੀਆਂ ਨੂੰ ਇਕੱਤਰੇ ਕੁੜੇ ਕਰ ਸਕਦੇ ਹਨ ਖੱਤਰੀ ਬ੍ਰਹਮ ਰਸੂਦ ਵੈਸ ਉਪਦੇਸ਼ ਚੌਂ ਮਰਨਾ ਕੋ ਸਾਂਝਾ ਐਸਾ ਮੇਰਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੋ ਇਸ ਤੋਂ ਦਾਸ ਵਿਚਾਰ ਬੈਠੋ ਕਰੇ ਭਾਵ ਕੇ ਵਿਚਾਰ ਕਰੇ ਸਭ ਤੋਂ ਪਹਿਲਾਂ ਸਾਰੀ ਸ਼ਬਦ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਹੜਾ ਸਿੱਖ ਧਰਮ ਹੈ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਜੋ ਵੀ ਅਸੀਂ ਸਤਿਗੁਰ ਦੇ ਚਰਨਾਂ ਦੇ ਵਿੱਚ ਇੱਥੇ ਬੈਠੇ ਹਾਂ ਜੋ ਮਰਿਆਦਾ ਚੱਲ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਹਨ ਜਿਸ ਤਰ੍ਹਾਂ ਸਤਿਸੰਗਤ ਜੀ ਆਪਣੀ ਦੇਸ਼ ਦੀ ਮਰਿਆਦਾ ਚੱਲਦੀ ਹੈ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਦੇਸ਼ ਸ਼ਿਕਾਈ ਸੀ ਜਦੋਂ ਦੰਗਾ ਤੋਂ ਬਿਨਾਂ ਹੋ ਗਿਆ ਮਹਾਰਾਜ ਸਾਨੂੰ ਕੁਝ ਨਾ ਕੁਝ ਸ਼ਿਕਾਓ ਭੁੱਖੇ ਹਾਂ ਅਸੀਂ ਤਾਂ ਗੁਰੂ ਸਾਹਿਬ ਦੇ ਭਾਈ ਮਰਦਾਨੇ ਦੇ ਬਾਲੇ ਨੇ ਕਹਿੰਦੇ ਵੀ ਰਸੋਈ ਚੋਂ ਤਿੰਨ ਵੇਲ ਦਾ ਪ੍ਰਸ਼ਾਦ ਤਿਆਰ ਕਰੋ ਪੰਚਾਮ੍ਰਿਤ ਅਤੇ ਉਹ ਜਾਤ ਸਤਸੰਗ ਜੀ ਜਦੋਂ ਬਣਾ ਕੇ ਸਾਹਮਣੇ ਰੱਖਿਆ ਕਹਿੰਦੇ ਲੈ ਵੀ ਤੁਹਾਡੇ ਦੰਦ ਨਹੀਂ ਤੇ ਛਕੋ ਇਹਨੂੰ ਧਿਆਨ ਬਹੁਤ ਲੈ ਪਤਾ ਵੀ ਰੱਬ ਹੈ ਪਰ ਫਿਰ ਵੀ ਸੋਚਦੇ ਸ਼ਾਇਦ ਅਸੀਂ ਰੱਬ ਤੋਂ ਵੱਡੇ ਹੋਈਏ ਅੱਜ ਵੀ ਮਨੁੱਖ ਸੋਚਦਾ ਤਾਂ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਤਾਰਿਆ ਜਿੱਥੇ ਜਿੱਥੇ ਵੀ ਗਏ ਸਾਡੇ ਪਹਿਲੇ ਗੁਰੂ ਸਾਹਿਬ ਦਾ ਸਤਿਸੰਗਤ ਦੀ ਕਾਰਜ ਜੋ ਕੀਤਾ ਹੈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 63 ਜਾਲਮ ਰਾਜੇ ਹੋ ਚੁੱਕੇ ਸਨ 700 ਸਾਲ ਯੋਧਾ ਰਾਜੇ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਆਏ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਸਾਧੂ ਨਾਨਕ ਪ੍ਰਗਟਿਆ ਮੇਰੀ ਧੁੰਦ ਜਗ ਚਾਨਣ ਹੋਵਾ ਜੋਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ ਸਿੰਘ ਬੁੱਕੇ ਮੇਰੇ ਗਾਬਲੀ ਭੱਜੀ ਜਾਏ ਨਾ ਧੀਰ ਧਰੋਵਾ ਐਸਾ ਮੇਰਾ ਸਤਗੁਰ ਧਰ ਦੂ ਨਾਰਕਸ਼ ਸੱਚੇ ਪਾਤਸ਼ਾਹ ਜੀ ਨੇ ਸਿੱਖ ਧਰਮ ਪੈਲ ਕੀਤਾ ਆਰੰਭ ਕਰੋ ਕਿਉਂਕਿ ਸਿੱਖ ਧਰਮ ਦਾ ਸਤਮਾਂ ਪੁਰਖ ਜਨਾਇਤ ਖਾਲਸਾ ਦਾ ਰਿਹਾ ਹੈ ਇੱਕ ਵਾਰ ਸਵਾਲ ਕੀਤਾ ਹਿੰਦੂਆਂ ਨੇ ਆਣ ਕੇ ਕਿਉਂਕਿ ਬਾਰੇ ਜਿਵੇਂ ਤਾਂ ਹਿੰਦੂਆਂ 'ਚ ਵੀ ਹੋਏ ਦੋ ਨਾ ਤਾਂ ਗੁਰਮਾਹ ਪੁਰਖ ਜਨਾਇਤ ਨੇ ਵਚਨ ਕਿਹਾ ਸੀ ਕਿ ਭਾਈ ਇੱਕ ਹਿੰਦੂਆਂ ਦਾ ਬੱਚਾ ਲੈ ਲਓ ਇੱਕ ਮੁਸਲਮਾਨਾਂ ਦਾ ਲੈ ਲਓ ਇੱਕ ਸਿੱਖਾਂ ਦਾ ਲੈ ਲਓ ਇੱਕ ਇਸਾਈਆਂ ਦਾ ਲੈ ਲਓ ਇਸੇ ਤਰ੍ਹਾਂ ਜੇ ਚਾਰ ਬੱਚੇ ਲੈ ਕੇ ਬਚਪਨ ਤੋਂ ਲੈ ਕੇ ਪਾਲੋ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਤਬਦੀਲੀ ਨਾ ਕਰੋ ਬਾਈ ਸਾਲ ਦੀ ਉਮਰ ਦੇ ਵਿੱਚ ਜਦੋਂ ਹੋ ਜਾਣ ਸਟੇਜ ਤੇ ਖਿਲਾਰ ਦੋ ਪੁੱਛੋ ਵੀ ਇਹ ਕਿਹਦਾ ਕਿਹਦਾ ਬੱਚਾ ਹੈ ਸਾਰੇ ਕਹਿਣਗੇ ਸਿੱਖਾਂ ਦੇ ਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਜਾਂਦਾ ਸਿੱਖ ਹੈ ਮੁੱਲ ਕੇ ਦੂਜੇ ਧਰਮ ਬਣਦੇ ਉਹਨਾਂ ਨੇ ਹਰ ਵਕਤ ਇਹੀ ਗੱਲ ਕਹਿਣੀ ਭਾਈ ਇੱਕ ਨਿਸ਼ਾਨ ਸਭ ਥੱਲੇ ਆ ਜਾਈਏ ਤਾਂ ਸਾਡਾ ਕੁਝ ਬਣੇ ਆਹ ਸਾਡੀ ਵਿਰੋਧਤਾ ਕਿੱਦਾਂ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਛੱਡ ਕੇ ਇੱਕ ਵਾਰ ਇੱਥੇ ਸਤਸੰਗ ਨਾਨਕ ਵਾਸ ਵਿੱਚ ਇਹ ਗੱਲ ਹੋਈ ਕਿ ਬਬਰਾਂ ਨੇ ਕੁਝ ਨਾ ਕੁਝ ਸਤਸੰਗ ਜੀ ਸੁਖਦੇਵ ਸਿੰਘ ਨੇ ਕੋਈ ਗੱਲ ਵੱਧ ਘੱਟ ਕੀਤੀ ਤਾਂ ਮਹਾਂਪੁਰਖ ਨੂੰ ਛੱਡ ਕੇ ਤਖ਼ਤ ਸਾਹਿਬ ਤੇ ਪਹੁੰਚ ਗਏ ਕਹਿੰਦੇ ਸੈਂਟਰ ਤਾਂ ਇਹ ਚਾਹੁੰਦਾ ਹੈ ਕਿ ਆਪਸ ਵਿੱਚ ਲੜਨੇ ਉਹ ਤਾਂ ਇਹ ਚਾਹੁੰਦੇ ਹਨ ਕਿ ਉਹ ਇਹ ਆਪਸ ਵਿੱਚ ਪੜਨ ਤੇ ਕਿਤੇ ਕਿਤੇ ਬਹਿ ਖਲੋ ਕੇ ਇੱਕ ਸਿਰ ਜੋੜ ਕੇ ਕਿਤੇ ਰਾਜ ਦੀ ਗੱਲ ਨਾ ਕਰ ਲੈਣ ਜੇ ਕਿਤੇ ਉਹ ਤੁਹਾਨੂੰ ਤੁਰ ਪਏ ਤੇ ਇਹਨਾਂ ਦੀ ਦਿੱਲੀ ਮਾਰ ਲੈਣ ਆ ਦੇਖ ਲਓ ਸਾਡੇ ਤੇ ਕੀ ਹਾਲਤ ਹੋਈ ਹੈ ਆ ਦਿੱਲੀ ਦੇ ਵਿੱਚ 25 ਸਾਲ ਹੋ ਗਏ ਕੇਸ ਚੱਲਦੇ ਨੂੰ 27 ਸਾਲ ਐਡੀ ਤਗੜੀ ਕੜਾਈ ਚਪੇੜ ਮਾਰੀ ਉਸ ਬੰਦੇ ਨੂੰ ਬਰੀ ਕਰ ਦਿੱਤਾ ਅਸੀਂ ਕਿੱਥੇ ਬੈਠੇ ਹਾਂ ਗੁਰੂ ਕਿਹਾ ਲੋ ਅਸੀਂ ਨਿੱਕੇ ਨਿੱਕੇ ਝਗੜਿਆਂ ਦੇ ਵਿੱਚ ਬਹਿ ਗਏ ਨਿੱਕੇ ਨਿੱਕੀਆਂ ਗੱਲਾਂ ਨੂੰ ਕਰਕੇ ਅਸੀਂ ਸਾਹਮਣੇ ਸਾਥ ਗਏ ਅਸੀਂ ਸਿਰ ਜੋੜ ਕੇ ਬਹੀਏ ਸਾਡੇ ਤਾਂ ਮੁਸਲਿਮ ਨੂੰ ਤਗੜੇ ਆ ਗੁਰੂ ਪਿਆਰਾ ਤਾਂ ਕੁਝ ਵੀ ਨਹੀਂ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਕੁਝ ਕਹਿਤਾ ਗੁਰੂ ਪਿਆਰਿਓ ਇਹ ਤਾਂ ਦੁਨੀਆਂ ਦਾ ਭਰਾਵਾਂ ਦੇ ਵਿੱਚ ਵੀ ਕੁਝ ਗੱਲਾਂ ਹੋ ਜਾਂਦੀਆਂ ਪਰ ਗੁਰੂ ਸਾਹਿਬ ਦੇ ਕੋਲ ਬਹਿ ਕੇ ਸਾਨੂੰ ਸੱਚੇ ਪਾਤਸ਼ਾਹ ਵਿੱਚ ਬੋਲਣਾ ਜੀ ਆ ਸੱਜਣ ਸਵਾਮੀ ਮੇਰਾ ਹਾਂ ਸ਼ਮਾ ਖੱਟੀ ਜੀ ਉਹ ਕਦੇ ਨਾ ਬੋਲੇ ਕੌੜਾ ਮੇਰਾ ਤਾਂ ਐਸਾ ਗੁਰੂ ਹੈ ਭਾਈ ਜੇ ਵੇਖ ਲਈਏ ਤਾਂ ਗੁਰੂ ਪਿਆਰਿਓ ਜਦੋਂ ਅਸੀਂ ਇਹਨਾਂ ਨੇ ਸਾਡੇ ਉੱਤੇ ਏਡੀ ਕਰਾਈ ਅੱਜ ਅਸੀਂ ਵੇਖਾਂਗੇ ਕਿੱਧਰ ਨੂੰ ਜਾਈਏ ਅਸੀਂ ਕੋਈ ਕਾਨੂੰਨ ਦੀ ਗੱਲ ਕਰਦੇ ਉੱਥੇ ਕੀ ਕਾਨੂੰਨ ਦੇ ਵਿੱਚ ਮਿਲੇਗਾ ਤੁਹਾਨੂੰ ਕੁਝ ਮਿਲਿਆ ਨਹੀਂ ਮਿਲਿਆ ਨਾ ਗੁਰੂ ਪਿਆਰਿਓ ਮੈਂ ਤੇ ਸਾਰੇ ਦਾਸ 12-13 ਮੁਲਕਾਂ ਜਾ ਕੇ ਉਹ ਤੁਹਾਡਾ ਮੁਲਕ ਹੈ ਸਾਰੇ ਤਾਂ ਇੱਕੋ ਹੀ ਗੱਲ ਕਹਿੰਦਾ ਹੈ ਕਿ ਸਿੱਖ ਕੌਮ ਖਾਨਾ ਬਦੋਸ਼ ਹੈ ਮਾਫ਼ ਕਰਨਾ ਧਿਆਨ ਦੇਣਾ ਜੀ ਖਾਨਾ ਬਦੋਸ਼ ਕੀ ਹੁੰਦਾ ਜਿਹਦਾ ਘਰ ਨਾ ਹੋਵੇ ਆਪਣਾ ਦੇਸ਼ ਨਾ ਹੋਵੇ ਆਪਣਾ ਉਹਦਾ ਸ਼ਹਿਰ ਨਾ ਹੋਵੇ ਆਪਣੀ ਕੋਈ ਉਹਦੀ ਵਸੋਂ ਕਿਸੇ ਤੇ ਰਹਿ ਨਾ ਸਕਦਾ ਹੋਵੇ ਤੇ ਜਿੱਥੇ ਮਰਜ਼ੀ ਜਾਂਦਾ ਹੈ ਟੱਬਰੀ ਵਾਸ ਆਪਣੇ ਪੰਜਾਬ ਵਿੱਚ ਆਮ ਆਉਂਦੇ ਕਹਿੰਦੇ ਜੀ ਖਾਨਾ ਬਦੋਸ਼ ਆ ਗਿਆ ਆਪਾਂ ਵੀ ਦੁਨੀਆਂ 'ਚ ਜਿੱਥੇ ਕੌਮਲੇ 'ਚ ਬੈਠੇ ਹਾਂ ਜਿੱਥੇ ਸਿਰ ਸੁਪਰ ਨੂੰ ਜਗ੍ਹਾ ਮਿਲੀ ਆਪਾਂ ਉੱਥੇ ਬਹਿ ਕੇ ਜਾ ਕੇ ਮੈਸੀਆਂ 'ਚ ਵੇਖੋ ਆ ਕੀ ਹਾਲਤ ਹੁੰਦੀ ਸਾਡੀ ਸਾਡੀ ਅਸੀਂ ਜਾਣੇ ਹਾਂ ਉਹ ਪਾਸਪੋਰਟ ਦੀ ਗੱਲ ਕਰਦੇ ਹਾਂ ਤਾਂ ਸਾਡੀ ਉੱਥੇ ਸੁਣਵਾਈ ਨਹੀਂ ਹੁੰਦੀ ਗੁਰੂ ਪਿਆਰਿਓ ਕਿੰਨੇ ਜਲੀਲ ਹੋ ਰਿਹਾ ਕਿਤੇ ਜਿੱਥੇ ਦੇਖੀ ਉੱਥੇ ਪੱਗ ਸਾਡੀ ਏਅਰਪੋਰਟਾਂ ਦੇ ਉੱਤੇ ਪੱਗ ਨਹੀਂ ਸਾਡੀ ਦੀ ਗੱਲ ਕਰਦੀ ਲਹਿਰ ਵੀ ਜੇ ਪੱਗ ਲੈ ਗਈ ਜੇ ਸਿਰ ਲੈ ਗਿਆ ਇੱਕ ਬਰਾਬਰ ਹੈ ਤੇ ਗੁਰੂ ਪਿਆਰਿਓ ਸਾਰੇ ਇਸ ਕਲਮ ਪੂਰੇ ਫਿਰਦੇ ਆਪਾਂ ਸਾਰੇ ਸਿਰ ਤੋੜ ਕੇ ਬਹਿ ਕੇ ਵਿਚਾਰ ਕਰੀਏ ਵੀ ਅਸੀਂ ਕਰਨਾ ਕੀ ਹੈ ਕਿਉਂਕਿ ਸਾਡੀ ਪੱਗ ਨੂੰ ਵੀ ਖਤਰਾ ਹੈ ਹੋਰ ਤੋਂ ਨਹੀਂ ਕਦੋਂ ਤੋਂ ਖਤਰਾ ਜਦੋਂ ਉਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ 1977 ਦੀ ਗੱਲ ਹੈ ਤੇ ਇਸੇ ਤਰ੍ਹਾਂ ਛੇਤਰ ਦੇ ਵਿੱਚ ਬੰਸੀ ਲਾ ਕੇ ਨਾ ਸਿਰ ਤੇ ਪੱਗ ਨਹੀਂ ਰਹਿਣ ਦੇਣੀ ਤੇ ਪੱਗ ਦਾ ਮੋਰਚਾ ਲਾਉਣਾ ਪਿਆ ਸਾਨੂੰ 18 ਮਹੀਨੇ ਜੇਲ੍ਹਾਂ ਕੱਟੀਆਂ ਫਿਰ ਸੰਤ ਕਰਤਾਰ ਸਿੰਘ ਖਾਲਸਾ ਨੂੰ ਚਿੱਠੀਆਂ ਭੇਜੀਆਂ ਅਕਾਲੀਆਂ ਨੇ ਮਹਾਂਪੁਰਖ ਤੁਸੀਂ ਇੱਕ ਵੱਡੀ ਬਾਹ ਹੱਤੀ ਦਿਓ ਤੇ ਤੁਸੀਂ ਇਸ ਤਰ੍ਹਾਂ ਆਏ ਕਰੋ ਕਿ ਸਾਡਾ ਕੁਝ ਨਾ ਕੁਝ ਰਾਜ ਸਮਝ ਆਵੇ ਤੇ ਜੇ ਸਾਧ ਸੰਗਤ ਜੀ ਉਹ ਰਾਜ ਬਣੇ ਨਾ ਰਾਜ ਬਣੇ ਭਾਵ ਕਿ ਉਹਨਾਂ ਦੀ ਸਰਕਾਰ ਅਕਾਲੀਆਂ ਦੀ ਆ ਗਈ ਪੰਜਾਬ ਦੇ ਵਿੱਚ 77 ਵਿੱਚ ਤੇ ਆ ਕੇ ਕਹਿੰਦੇ ਮਹਾਂਪੁਰਖ ਜੀਵਨ ਸੁਖਰਾਂ ਦੇ ਦਾਸ ਉਦੋਂ ਉੱਠੀ ਸੀ 12-15 ਸਾਲ ਦੀ ਕੋਈ 14 ਸਾਲ ਦੀ ਹੋਵੇਗੀ ਉਦੋਂ ਇਹ ਗੱਲ ਸਾਰੀ ਸੁਣੀ ਹੈ ਕਹਿੰਦੇ ਜੀ ਇਹ ਹੁਣ ਨਾ ਸਾਡੇ ਗਲਾਂ 'ਚ ਸਿਰੋਪਾ ਦੇਣੇ ਚਾਹੀਦੇ ਆ ਛੇਰੇ ਪਾਉਣੇ ਚਾਹੀਦੇ ਆ ਕਿਉਂਕਿ ਆਪਣੇ ਪੰਥ ਦੀ ਸਰਕਾਰ ਬਣ ਕੇ ਆਈ ਹੈ ਉਹ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬ੍ਰਹਮ ਗਿਆਨ ਨੇ ਬਚਨ ਕਿਹਾ ਸੀ ਕਹਿੰਦੇ ਭਾਈ ਇਹ ਤਾਂ 5 ਸਾਲਾਂ ਨੂੰ ਪਤਾ ਲੱਗੂਗਾ ਤੁਹਾਡੇ ਗਲ 'ਚ ਛੇਰੇ ਪੈਂਦੇ ਕਿ ਹਾਰ ਪੈਂਦੇ ਜਿਹੜਾ ਸਿੱਖ ਹੈ ਜੋ ਦੀਸ਼ਣ ਜੋ ਸਿੱਖਣ ਤੇ ਸਨੇਹ ਦੇ ਲਾਗਾ ਪਾਏ ਦੀ ਨਿਮਰਤਾ ਹੋਣੀ ਚਾਹੀਦੀ ਪੰਥ ਦੇ ਵਿੱਚ ਜਦੋਂ ਵੀ ਕਿਤੇ ਸਾਧ ਸੰਗਤ ਔਕੜ ਬਣੀ ਹੈ ਉਦੋਂ ਸਰਬੱਤ ਖਾਲਸਾ ਸੁਮੇਲ ਹੋਏ
ਆ ਬੜੀ ਸੋਹਣੀ ਗੱਲ ਹੈ, ਦੋਵਾਂ ਜਾਣਿਆਂ ਨੇ, ਦੋਵਾਂ ਪਾਰਟੀਆਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ। ਕਿਤੇ ਪੰਜਾਂ ਸਿੰਘਾਂ ਦੀ ਗੱਲ ਹੋ ਜੇ ਗੁਰੂ ਪਿਆਰੇ, ਇਹਦੇ ਉੱਤੇ ਤਾਂ ਕੁਝ ਹੋਰ ਵੀ ਨਹੀਂ ਹੋ ਸਕਦਾ। ਪੰਜ ਸਿੰਘ ਤਾਂ ਸ਼੍ਰੋਮਣੀ ਹੈ ਜੋ ਕਲਗੀਆਂ ਵਾਲੇ ਪਾਤਸ਼ਾਹ ਨੇ, ਸਿਰ ਦੇ ਕੇ ਸਾਨੂੰ ਸਾਧ ਸੰਗਤ ਅੰਮ੍ਰਿਤ ਛਕ ਦਿੱਤਾ, ਅੰਮ੍ਰਿਤ ਦੀ ਦਾਤ ਪੰਚਾਇਤ ਬਖਸ਼ੀ ਹੈ ਵੀ ਪੰਜ ਸਿੰਘ ਜਿਹੜਾ ਪੰਚਨ ਮੈਂ ਮੇਰਾ ਵਾਸਾ, ਤੇ ਜੇ ਸਮਝਦੇ ਹਾਂ ਪਿਆਰ ਗੁਰ ਪਿਆਰ ਰਹਿਣੀ ਬਹਿਣੀ ਦੇ ਪੂਰੇ ਪੰਜ ਸਿੰਘ ਹੈ, ਤੇ ਗੁਰੂ ਘਰ ਦੇ ਵਿੱਚ ਕਿਹੜੀ ਗੱਲ ਹੈ ਭਾਈ ਜਿਹੜੀ ਗੱਲ ਆਪਾਂ ਜਿਸ ਵਾਸਤੇ ਆਪਾਂ ਨੂੰ ਇਸੇ ਤਰ੍ਹਾਂ ਬਹਿਸ ਕਰਦੇ ਹਾਂ, ਜੇ ਵੀ ਗੱਲ ਤੇ ਆਪਾਂ ਕੇਸ ਕਰਦੇ ਹਾਂ, ਕਾਹਦੀ ਗੱਲ ਹੈ? ਹੈ ਤਾਂ ਗੁਰੂ ਦਾ ਖਜ਼ਾਨਾ ਹੈ ਨਾ, ਆਪਣੇ ਪਿਓ ਦਾ ਖਜ਼ਾਨਾ ਆਪੇ ਹੀ ਲਟਾਈ ਜਾਂਦੇ ਹਾਂ, ਭਾਵੇਂ ਉਹ ਆ ਤੇ ਭਾਵੇਂ ਉਹ ਸਹਿਜ ਹੈ ਤਾਂ ਸਾਰੇ ਭਲਾ ਹੀ ਹੈ ਨਾ। ਇਹ ਆਂਦੇ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ ਨਾ, ਤੇ ਗੁਰੂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਨਿਮਰਤਾ ਦੀ ਗੱਲ ਮਿਠਾਸ ਅੰਮ੍ਰਿਤ ਵਿੱਚ ਪਾਈ ਹੈ, ਤੇ ਉਹ ਮਿਠਾਸ ਵੀ ਸਾਡੇ ਵਿੱਚ ਹੋਣੀ ਚਾਹੀਦੀ ਹੈ। ਗੁਰੂ ਪਿਆਰੇ ਪੰਥ ਦੇ ਵਿੱਚ ਇੱਕ ਬੜਾ ਤਕੜਾ ਫੈਸਲਾ ਹੋਇਆ ਹੈ, ਇਹ ਜਿਹੜਾ ਧਿਆਨ ਦਿਆ ਜੀ, ਮੀਰ ਮਨੂ ਨੇ ਸੋਚਿਆ ਕਿ ਮੈਂ ਇਸੇ ਤਰ੍ਹਾਂ ਭਾਵ ਕੇ ਉਧਰੋਂ ਬਦਾਲੀ ਆ ਰਿਹਾ ਸੀ, ਉਹਦੇ ਨਾਲ ਕੋਈ ਟੱਕਰ ਲੈਣਾ ਚਾਹੁੰਦਾ ਸੀ, ਉਹ ਵਿਚਾਰ ਇਤਿਹਾਸ ਵਿੱਚ ਕੁਝ ਬਚਨ ਇੱਦਾਂ ਆਏ ਹੈ। ਭਾਈ ਸ਼ਬੀਰ ਸਿੰਘ ਤੇ ਸ਼ਹਿਬਾਜ ਸਿੰਘ ਦੋਵੇਂ ਪਿਓ ਪੁੱਤਰ ਸਨ, ਸਰਕਾਰੀ ਠੇਕੇਦਾਰ ਸਨ, ਪਰ ਉਸ ਵਕਤ ਮੀਰ ਮਨੂ ਨੇ ਖਿਲਤ ਭੇਜੀ ਹੈ, ਨਵਾਬੀ ਭੇਜੀ ਨਵਾਬੀ। ਸਾਡੇ ਅੰਦਰ ਭਾਵਨਾ ਇੱਦਾਂ ਦੀ ਹੋਣੀ ਚਾਹੀਦੀ ਹੈ, ਇਹ ਠੀਕ ਹੈ, ਤਿਆਗ ਭਾਵਨਾ ਹੋਣੀ ਚਾਹੀਦੀ। ਜਦੋਂ ਅਸੀਂ ਤਿਆਗ ਭਾਵਨਾ ਚ ਆ ਗਏ ਉਦੋਂ ਰਾਜ ਜ਼ਰੂਰ ਆਵੇ, ਜਦੋਂ ਅਸੀਂ ਖਾਲਸੇ ਪੂਰੇ ਬਣ ਗਏ ਉਦੋਂ ਰਾਜ ਜ਼ਰੂਰ ਆਵੇ। ਅਸੀਂ ਅੰਮ੍ਰਿਤ ਛਕਦੇ ਹਾਂ, ਗੁਰੂ ਸਾਹਿਬ ਜੀ ਕਹਿ ਰਹੇ ਕਿਰਪਾਨ ਨੂੰ ਸਾਰਨੀ ਨਹੀਂ, ਪਰ ਸਾਡਾ ਆਪਣਾ ਨਾਂ ਰਾਜ ਹੋਣ ਕਰਕੇ ਕਈ ਵਾਰ ਅਰਦਾਸ ਕਰਕੇ ਕਿਰਪਾਨ ਲਾ ਕੇ ਜਹਾਜ਼ ਤੇ ਜ਼ਰੂਰ ਚੜ੍ਹਨਾ ਪੈਂਦਾ, ਸਾਡਾ ਨਾਂ ਰਾਜ ਹੋਣ ਕਰਕੇ ਸਭ ਕੁਝ ਹੋਵੇ। ਗੁਰੂ ਪਿਆਰੇ ਇਕੱਠੇ ਹੋ ਕੇ ਰਾਜ ਲੈ ਲਓ, ਬਾਅਦ ਵਿੱਚ ਜਿੱਦਾਂ ਭੈਣ ਭਰਾ ਵਿਚਾਰਾਂ ਕਰਦੇ ਕਰ ਲਿਆ ਕਰ, ਜਿੱਦਾਂ ਮਰਜ਼ੀ ਕਰ ਲਓ, ਪਰ ਆਹ ਜਿਹੜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਆਰੀਆ ਸਾਹਿਬਾਂ ਦੀਆਂ ਜਿਹੜੀਆਂ ਕਮੇਟੀਆਂ ਬਣਦੀਆਂ, ਉਹਨਾਂ 'ਚ ਲੜਾਈ ਝਗੜਾ ਬਹੁਤ ਚੰਗਾ ਨਹੀਂ, ਬਹੁਤ ਵਧੀਆ ਨਹੀਂਗਾ ਹੈਗਾ। ਸੱਚ ਪੰਜ ਸਿੰਘ ਹੀ ਹੋਣ ਤਾਂ ਜਾਂ ਵਧੀਆ ਕਰ। ਪੰਜ ਵਿੱਚ ਇੱਕ ਚੋਣ ਹੋਈ, ਉਹ ਕੈਸੀ ਚੋਣ ਹੋਈ ਜੇ ਭਾਈ ਸਾਹਿਬ ਪਰਮਿੰਦਰ ਸਿੰਘ ਜੀ ਪਰਮਜੀਤ ਭਾਈ ਸਾਹਿਬ ਦੱਸ ਗਏ ਗੁਰੂ ਪਿਆਰੇ, ਉਹ ਐਸੀ ਸਾਧ ਸੰਗਤ ਚੋਣ ਹੋਈ ਹੈ ਜਦੋਂ ਸਿੱਖ ਸਾਰੇ ਬੈਠੇ ਆ ਗੁਰੂ ਪਿਆਰੇ ਗੁਰੂ ਦੇ ਸੂਰਮੇ ਜੋਧੇ ਤੇ ਤਖ਼ਤ ਸਾਹਿਬ ਦੇ ਉੱਤੇ ਬੈਠੇ ਹੋਏ ਆ, ਤੇ ਸ਼ਬੇਗ ਸਿੰਘ ਨਵਾਬੀ ਲੈ ਕੇ ਆਏ, ਉਹ ਕਹਿੰਦੇ ਤੂੰ ਲੈ ਲੈ, ਕਹਿੰਦਾ ਮੈਂ ਨਹੀਂ ਲੈਣੀ ਜੁੱਤੀ ਨਾਲ ਮਾਰਦੀ ਤੁੱਕ। ਦੇਖੋ ਤਿਆਗ ਭਾਵਨਾ, ਅਸੀਂ ਉਹਨਾਂ ਦੀ ਗਾਹ ਹੁੰਦਾ, ਉਹਨਾਂ ਤੋਂ ਗਾਹ ਅਸੀਂ ਸਾਡੇ ਬਜ਼ੁਰਗਾਂ ਨੇ ਕੀਤਾ, ਅਸੀਂ ਬਜ਼ੁਰਗਾਂ ਦੇ ਬਾਰੇ ਸੋਚੀਏ ਸਾਡੇ ਬਜ਼ੁਰਗ ਕਿਹੜੇ ਕਿਹੜੇ ਸੂਰਮੇ ਜੋਧੇ ਹੋਏ ਆ, ਜੇ ਭਾਵਨਾ ਉਹਨਾਂ ਦੇ ਅੰਦਰ ਕੈਸੀ ਸੀ। ਜਦੋਂ ਸਾਧ ਸੰਗਤ ਦੂਜੇ ਅੱਗੇ ਰੱਖੀ ਹੈ, ਦੂਜੇ ਨੇ ਵੀ ਠੁੱਡ ਮਾਰੇ ਹੈ, ਕਹਿੰਦਾ ਮੈਂ ਨਵਾਬੀ ਨਹੀਂ, ਮੈਨੂੰ ਚਾਹੀਦੀ, ਮੈਂ ਤਾਂ ਗੁਰੂ ਦਾ ਖਾਲਸਾ ਹੈ। ਫਿਰ ਕੀ ਵਿਚਾਰ ਹੋਈ, ਸ਼ਬੇਗ ਸਿੰਘ ਨੇ ਇਹ ਗੱਲ ਕਹੀ ਕਿ ਭਾਈ ਕੁਝ ਨਾ ਕੁਝ ਕਰਨਾ ਚਾਹੀਦਾ, ਕਿਉਂਕਿ ਸਰਕਾਰ ਨੇ ਹੁਣ ਤਾਕਤ ਦਿੱਤੀ ਹੈ, ਇਸ ਤਾਕਤ ਵਿੱਚ ਆ ਕੇ ਆਪਣੀ ਤਾਕਤ ਵਧਾਓ। ਉਹਨੇ ਸੁਝਾਅ ਦਿੱਤਾ, ਬੜਾ ਸੋਹਣਾ ਸੀ, ਸਾਰੇ ਮੰਨ ਗਏ। ਹੁਣ ਕਹਿੰਦੇ ਸਾਰੇ ਜਥੇਦਾਰ ਕਹਿੰਦੇ ਅਸੀਂ ਤਾਂ ਲੈਣਾ ਨਹੀਂ, ਪਰ ਕਹਿੰਦੇ ਹੁਣ ਕਿਹਨੂੰ ਦਈਏ, ਕਹਿੰਦੇ ਜਿਹੜਾ ਸਭ ਤੋਂ ਜ਼ਿਆਦਾ ਸੇਵਾ ਕਰਦਾ ਗੁਰੂ ਘਰ ਦੇ ਵਿੱਚ, ਉਹਨੂੰ ਇਸੇ ਤਰ੍ਹਾਂ ਨਵਾਬੀ ਦੇ ਦਿਓ। ਉਸ ਵਕਤ ਨਵਾਬ ਕਪੂਰ ਸਿੰਘ ਜਿਹੜਾ ਬਾਅਦ ਵਿੱਚ ਨਵਾਬ ਬਣ ਗਿਆ, ਕਪੂਰ ਸਿੰਘ ਦੀ ਸੇਵਾ ਕਰ ਰਹੇ ਸਨ, ਇਸੇ ਤਰ੍ਹਾਂ ਘੋੜਿਆਂ ਦੀ ਵੇਦ ਹਟਾ ਰਹੇ ਹੈ, ਪੱਖਾ ਝੱਲ ਰਿਹਾ, ਤਾਂ ਗੁਰੂ ਪਿਆਰਿਓ ਪੱਖਾ ਝੱਲ ਰਹੇ ਹੈ ਤੇ ਜਥੇਦਾਰਾਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਹੈ ਤੇ ਸਾਧ ਸੰਗਤ ਸਾਰੀ ਸੇਵਾਵਾਂ ਕਰ ਰਹੇ ਹਨ, ਐਸੀ ਸੇਵਾ ਐਸੀ ਭਾਵਨਾ ਤੇ ਭਾਵਨਾ ਦੇ ਨਾਲ ਸੇਵਾ ਕਰ ਰਿਹਾ। ਤੇ ਉਸ ਵਕਤ ਕੀ ਹੋਇਆ, ਸਿੰਘਾਂ ਨੇ ਆਖਿਆ ਭਾਈ ਤੁਸੀਂ ਆਓ, ਭਾਈ ਪੰਜਾਂ ਸਿੰਘਾਂ ਨੂੰ ਹੁਕਮ ਕਰ ਦਿੱਤਾ, ਆਓ ਭਾਈ ਨਵਾਬ ਕਪੂਰ ਸਿੰਘ ਜੀ ਤੁਹਾਨੂੰ ਨਵਾਬੀ ਦੇਣੀ ਹੈ, ਦੱਸੋ। ਇੱਕ ਚੋਣ ਐਸੀ ਹੋਈ ਜਿਸ ਚੋਣ ਨੇ ਸਾਰੀ ਕੌਮ ਨੂੰ ਇਕੱਠਿਆਂ ਕਰ, ਔਰ ਸਾਰੀ ਕੌਮ ਇਕੱਠੀ ਹੋ ਕੇ ਉਹਨਾਂ ਤੋਂ ਬਾਅਦ ਖਾਲਸਾ ਰਾਜ ਸਾਹਮਣੇ ਆਇਆ ਮਹਾਰਾਜਾ ਰਣਜੀਤ ਸਿੰਘ। ਤੇ ਜੇ ਨਵਾਬ ਨੇ ਉਸ ਵਕਤ ਨਵਾਬੀ ਦਿੱਤੀ ਹੈ, ਕਹਿੰਦਾ ਮੈਂ ਖਿਰਤ ਤਾਂ ਸਿਰ ਤੇ ਰੱਖਣੀ, ਪੰਜਾਂ ਸਿੰਘਾਂ ਦੇ ਚਰਨੀ ਗੁਰੂ ਗ੍ਰੰਥ ਸਾਹਿਬ ਦੇ ਲਾ ਕੇ ਚਰਨੀ, ਤੇ ਪੰਜਾਂ ਸਿੰਘਾਂ ਦੇ ਚਰਨੀ ਲਾ ਕੇ ਦੋ, ਇੰਨੀ ਨਿਮਰਤਾ ਹੈ, ਇੰਨਾ ਪਿਆਰ ਹੈ, ਇੰਨਾ ਸਤਿਕਾਰ ਹੈ, ਇੰਨੀ ਭਾਵਨਾ ਹੈ। ਤਾਂ ਗੁਰੂ ਪਿਆਰੋ ਇਹ ਚੀਜ਼ ਜਿਹੜੀ ਹਰ ਗੁਰਸਿੱਖ ਦੇ ਵਿੱਚ ਹੋਣੀ ਚਾਹੀਦੀ, ਵਿਦਵਾਨ ਬਣ ਜਾਣਾ ਕੋਈ ਵੱਡੀ ਗੱਲ ਨਹੀਂ, ਅੰਮ੍ਰਿਤ ਛਕ ਲੈਣਾ ਕੋਈ ਵੱਡੀ ਗੱਲ ਨਹੀਂ ਹੈ। ਗੁਰੂ ਪਿਆਰੇ ਛਕ ਕੇ ਇੱਕ ਗੁਰਸਿੱਖ ਬਣਨਾ ਗੁਰੂ ਦਾ, ਜੋ ਮਹਾਰਾਜ ਨੇ ਖਾਲਸਾ ਖਾਸ ਕਹਾਵੇ ਸੂਈ ਜਾ ਕੇ ਜਾਂ ਭਰਮ ਨਾ ਹੋਈ, ਭਰਮ ਭੇਦ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ, ਭਰਮਾਂ ਤੇ ਭੇਖਾਂ ਤੋਂ ਪਰੇ ਹੋ ਜਾਈਏ ਤੇ ਗੁਰੂ ਦੀ ਸਿੱਖੀ ਧਾਰਨ ਕਰੀਏ, ਗੁਰੂ ਦੇ ਅਮਰ ਛੱਕ ਕੇ ਤਿਆਰ ਪਰ ਤਿਆਰ ਹੋਈਏ, ਸਾਨੂੰ ਜ਼ਰੂਰ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਹੁਣ ਜਦੋਂ ਨਵਾਬ ਜੀ ਬਹਿ ਗਏ, ਨਵਾਬ ਕਪੂਰ ਸਿੰਘ ਜੀ ਨਵਾਬੀ ਮਿਲ ਗਈ ਹੈ, ਐਸੇ ਸਾਧ ਸੰਗਤ ਸੂਰਮੇ ਯੋਧੇ ਬੜੀ ਸੇਵਾ ਦੇ ਪੁੰਜ, ਪਰ ਇੱਕ ਗੱਲ ਖਾਲਸੇ ਨੂੰ ਕਹੀ, ਖਾਲਸਾ ਜੀ ਮੇਰੇ ਕੋਲ ਦੋ ਸੇਵਾ ਦਾ ਖੋਇਆ, ਕਹਿੰਦੇ ਕਿਹੜੀ, ਆ ਘੋੜੇ ਦੀ ਨੇਧਰ ਹਟਾਉਣੀ ਤੇ ਪੱਖਾ ਚੱਲਣਾ, ਇਹ ਸੇਵਾ ਦਾ ਖੋਇਆ ਤੇ ਮੈਂ ਨਵਾਬੀ ਕਬੂਲ ਕਰ ਜਾਂਦਾ। ਇਹ ਹੈ ਭਾਵਨਾ, ਇਹ ਸਿੱਖੀ ਹੈ, ਇਹਨੂੰ ਸਿੱਖੀ ਕਹਿੰਦੇ ਹੈ। ਸਾਰੀ ਕੌਮ ਇੱਕ ਕਰਕੇ ਬੁੱਢਾ ਦਲ ਤੇ ਧਰਮਾਂ ਦਾ ਦੋ ਦਲ ਤਿਆਰ ਕਰਕੇ ਤੇ ਉਹਦੇ ਤੋਂ ਬਾਅਦ ਗੁਰੂ ਪਿਆਰ ਫਿਰ ਖਾਲਸਾ ਰਾਜ ਸਾਹਮਣੇ ਆਇਆ। ਹੁਣ ਜੇ ਆਪਾਂ ਵਿਚਾਰ ਕਰਦੇ, ਅਸੀਂ ਆਪਾਂ ਕਹਿ ਦਿੰਦੇ ਸਾਧ ਸੰਗਤ ਦੇ, ਤੁਹਾਨੂੰ ਨਾਨਕ ਸਾਹਿਬ ਜੀ ਨੇ ਉਹਨਾਂ ਬਾਤ ਦੇ ਵਿੱਚ ਜਦੋਂ ਬਚਨ ਕਹਿ ਤਾਂ ਉਸ ਵਕਤ ਸਾਧੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਪਾਪ ਕੀ ਜੰਗ ਲੈ ਕਾਬਲੋ ਧਾਇਆ, ਜੋ ਵੀ ਮੰਗਿਆ ਦਾਨਵੇ ਲਾ ਲਓ। ਜਦੋਂ ਉੱਥੇ ਗੁਰੂ ਸਾਹਿਬ ਜੀ ਆਪ ਖੁਦ ਕੈਦ ਹੋਏ ਕੈਦੀਆਂ ਨੂੰ ਛਡਾਉਣ ਵਾਸਤੇ, ਚੱਕੀਆਂ ਭੂਮੀਆਂ ਚਰਨੀ ਆਪਿਆ ਬਾਬਲੋ, ਰੱਬ ਸੀ ਨਾ,
ਰੱਬ ਚ ਵੈਰ ਨਹੀਂ, ਰੱਬ ਨਿਰਵੈਰ।
ਕੋਈ ਦੁਨੀਆਂ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆ ਜਾਏ, ਚੌਵਾਂ ਮੁੱਢਾਂ ਤੋਂ ਕੋਈ ਆ ਜਾਏ, ਹਿੰਦੂ ਆ ਜਾਏ, ਈਸਾਈ ਆ ਜਾਏ, ਬੋਧੀ ਆ ਜਾਏ, ਜੈਨੀ ਆ ਜਾਏ, ਪਾਰਸੀ ਆ ਜਾਵੇ, ਸਾਧ ਸੰਗਤ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਣ ਕੇ ਜਦੋਂ ਨਮਸਕਾਰ ਕਰਦਾ ਹੈ ਤੇ ਗੁਰੂ ਦੇ ਅੱਗੇ ਚਰਨਾਂ ਚ ਬੇਨਤੀ ਕਰਦਾ ਹੈ, ਮਾਨ ਮੰਗਾਓ, ਦਾਨ ਮੰਗਾਓ, ਧੰਨ ਲਕਸ਼ਮੀ ਸ਼ੁੱਧ ਦੇ, ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਬਾਬਰ ਚਰਨੀ ਪੈ ਗਿਆ, ਡੰਡੋਤ ਕਰ ਦਿੱਤੀ, ਬਾਬਰ ਬਾਦਸ਼ਾਹ ਹੈ, ਪਰ ਗੁਰੂ ਨਾਨਕ ਸਾਹਿਬ ਦੇ ਅੱਗੇ ਡੰਡੋਤ ਕੀਤੀ ਹੈ। ਜਦੋਂ ਗੁਰੂ ਪਿਆਰੇ ਡੰਡੋਤ ਕੀਤੀ, ਰੱਬ ਰੀਤ ਗਏ, ਰੱਬ ਨੂੰ ਮਨਾ ਲਿਆ, ਮਹਾਰਾਜ ਨੇ ਆਖਿਆ ਬਾਬਰ ਚਾਹੀਦਾ ਕੀ ਹੈ ਤੈਨੂੰ, ਮਹਾਰਾਜ ਨੇ ਕਿਤੇ ਮੈਨੂੰ ਪਤਾ ਬਣਾਇਆ, ਉਹਨਾਂ ਬਾਅਦ ਤੁਸੀਂ ਵਸਦੇ ਜੋ ਸਤਿਗੁਰ, ਮੈਂ ਕਦੀ ਹਮਲਾ ਨਾ ਕਰ। ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ, ਬਾਬਰ ਪਹਿਲੋ ਤਾਂ ਬਾਬਰ ਨੂੰ ਜਾਵਰ ਜਦੋਂ ਕਿਹਾ, ਫਿਰ ਚਰਨੀ ਜਦੋਂ ਕਿਹਾ, ਉਹਨੇ ਭੰਗ ਪੇਸ਼ ਕੀਤੀ, ਕਿਉਂਕਿ ਰਾਜੇ ਮਹਾਰਾਜੇ ਨੂੰ ਚੰਗੀ ਜੀ ਜੇਵ ਲੱਗਦੀ ਸੀ, ਰਹੋ ਵੀ ਚੱਲ। ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਬੈਠਾ ਹੈ ਤੇ ਆਂਦੇ, ਬਾਦਸ਼ਾਹ ਕੀ ਚਾਹੁੰਦਾ ਹੈ, ਮਹਾਰਾਜ ਮੈਂ ਹਿੰਦੁਸਤਾਨ ਵਿੱਚ ਰਾਜ ਕਰਨਾ ਚਾਹੁੰਦਾ, ਹਿੰਦੁਸਤਾਨ ਵਿੱਚ ਰਾਜ ਕਰਨਾ ਚਾਹੁੰਦਾ, ਧਿਆਨ ਲਿਆ ਜੀ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲਾਗੇ ਗੁਰੂ ਸਾਹਿਬ ਜੀ ਦੇ ਭੰਗ ਵੀ ਠੀਕ ਸੀ, ਪਰ ਰਹੋ ਵਿਚਾਰ, ਕਣਕ ਵੀ ਪਈ ਹੋਈ ਸੀ, ਪਰ ਸੱਤ ਮੁੱਠਾਂ ਉਹਦੀ ਝੋਲੀ ਚ ਪਾ ਦਿੱਤੀ। ਜਦੋਂ ਸੱਤ ਮੁੱਠਾਂ ਝੋਲੀ ਚ ਉਹਦੇ ਪਾ ਦਿੱਤੀਆਂ, ਤਾਂ ਬਾਬਾ ਭਾਈ ਮਰਦਾਨਾ ਜੀ ਗਲਤ ਪੱਲਾ ਪਾ ਕੇ ਗੁਰੂ ਦੇ ਚਰਨਾਂ ਚ ਖਲੋ ਗਏ, ਸਤਿਗੁਰੂ ਜੀ ਇਹਨੂੰ ਸਭ ਕੁਝ ਇਹਨਾਂ ਨੂੰ ਦੇ ਦਿੰਦੇ, ਰੱਬ ਦਿਆਲ ਹੋਵੇ ਤੇ ਉਹਨਾਂ ਦਾ ਸੱਤ ਸੰਗਤ ਦਿਆ ਕਰ ਨਹੀਂ ਕਰਨੀ। ਮਾਰੇ ਕਹਿੰਦੇ ਨਹੀਂ, ਸੱਤ ਪੀੜੀਆਂ ਰਾਜੇ ਨੂੰ ਦਿੱਤਾ ਹੈ, ਜਿੰਨਾ ਚਿਰ ਨਿਆ ਕਰਨਗੇ, ਜਿੰਨਾ ਚਿਰ ਸਾਰੇ ਪਰਜਾ ਨੂੰ ਆਪਣੀ ਪਰਜਾ ਧੀਆਂ ਪੁੱਤਰ ਸਮਝਣਗੇ, ਉਹਨਾਂ ਚਿਰ ਇਹਨਾਂ ਦਾ ਰਾਜ ਕਾਇਮ ਰਹੇਗਾ। ਜਦੋਂ ਇਹ ਰਾਜ ਜਿਹੜਾ ਪਰਜਾ ਨੂੰ ਦੁਖੀ ਕਰਨ ਲੱਗ ਪਵੇਗਾ, ਕਿਉਂਕਿ ਦਸਮ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ ਹੈ, ਖਾਲਕ ਖਲਕ ਕੀ ਜਾਣ ਕਰ, ਖਲਕ ਦੁਖਾਵੈ ਨਾਹੀ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਧੋਪੈ ਤਾਹੀ। ਖਾਲਕ ਖਲਕਤ ਰੱਬ ਦੀ ਜਾਣ ਕੇ ਖਲਕਤ ਨੂੰ ਦੁਖੀ ਨਾ ਕਰੋ, ਜੇ ਖਲਕਤ ਨੂੰ ਦੁਖੀ ਕਰੋਗੇ ਤਾਂ ਰੱਬ ਗੁੱਸੇ ਹੋ ਜਾਵੇ, ਜੇ ਰੱਬ ਗੁੱਸੇ ਹੋ ਗਿਆ ਪੱਲੇ ਪਰ ਕੁਛ ਵੀ ਨਹੀਂ ਰਹਿ ਜਾਵੇਗਾ। ਤਾਂ ਉਸ ਵਕਤ ਸਤਸੰਗ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਕਿ ਜਦੋਂ ਇਹ ਜ਼ੁਲਮ ਕਰਨ ਲੱਗ ਪੈਣਗੇ, ਨੌਵੇਂ ਸਰੂਪ ਚ ਆਪਣਾ ਸਿਰ ਦੇ ਕੇ ਹੀ ਇਹ ਰਾਜ ਵਾਪਸ ਲੈ ਲਓ। ਗੁਰੂ ਨਾਨਕ ਸਾਹਿਬ ਨੇ ਬਰਕਤਾਂ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ। ਹੁਣ ਇਹ ਗੱਲ ਵੇਖ ਲਓ, ਗੁਰੂ ਨਾਨਕ ਸਾਹਿਬ ਸਾਡੇ ਪਹਿਲੇ ਗੁਰੂ ਸਾਹਿਬ, ਤੇ ਗੁਰੂ ਸਾਹਿਬ ਜੀ ਨੇ ਉਸ ਵਕਤ ਮੁਸਲਮਾਨਾਂ ਨੂੰ ਸੱਤ ਪੀੜੀਆਂ ਰਾਜ ਦਿੱਤਾ ਹੈ, ਕੀ ਹੁਣ ਸਾਨੂੰ ਰਾਜ ਨਹੀਂ ਦੇ ਸਕਦੇ? ਧਿਆਨ ਦਿਆ ਜੀ, ਆਪਣਾ ਆਪਾਂ ਵਿਵੇਚਨ ਕਰਨਾ, ਅਸੀਂ ਕਿੱਥੇ ਬੈਠੇ ਹਾਂ, ਇਸ ਵਕਤ ਸਿੱਖੀ ਕੀ ਹੈ ਤੇ ਅਸੀਂ ਕਿੱਥੇ ਬੈਠੇ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇੱਕ ਗੱਲ ਹੈ, ਗਿਰਨਾ ਤੋਂ ਮੈਂ ਸ਼ੇਰ ਬਣਾਉਂ, ਦਸਮ ਪਾਤਸ਼ਾਹ ਨੇ ਕਿਹਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹਿ ਦਿੱਤੀ ਹੈ, ਰਾਜੇ ਸੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ। ਸਤਿਗੁਰੂ ਜੀ ਇਹ ਕਹਿ ਰਹੇ, ਰਾਜੇ ਸੀ ਸ਼ੇਰਾਂ ਦਾ ਰੂਪ ਧਾਰੇ, ਮੁਕੱਦਮਾ ਦੇ ਕੁੱਤਿਆਂ ਦਾ ਰੂਪ ਧਾਰੇ, ਜਿੰਨੀ ਕੁ ਪਰਜਾ ਨੂੰ ਲੁੱਟਦੇ ਰਹਿ ਜਾਂਦੀ, ਰੱਬ ਪਿੰਡ ਕੁੱਤੇ ਉਹ ਚੱਕਦਾ, ਫਿਰ ਉਹਦੇ ਐਲ ਘਰ ਚੱਕ ਜਾਂਦੇ, ਪਾਜਾ ਦੁਖੀ ਹੋ ਰਿਹਾ, ਪਾਜਾ ਬਹੁਤ ਦੁਖੀ ਹੋ ਰਿਹਾ। ਕਾਲੂ ਪਾਤਸ਼ਾਹ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਸੀ, 45 ਗੰਜ ਜੋੜ ਲਿਆ, ਇੱਕ ਰੁਪਈਆ ਕਿਸੇ ਦੇ ਕੋਲ ਨਹੀਂ, ਆਨਾ ਦਵਾਨੀ ਤੇ ਚਵਾਨੀ ਤੇ ਅਠਿਆਨੀ ਤੱਕ ਉਹਨਾਂ ਦੇ ਕੋਲ ਸੀ, ਇੰਨੀ ਗਰੀਬ ਸੀ ਉਹ ਪਰਜਾ, ਤੇ ਜੇ ਉਹ ਕਮਾਉਂਦੀ ਸੀ ਉਹਨੇ ਹੀ ਕਮਾਉਂਦੀ ਤੇ ਰੋਟੀ ਉਹਨੀ ਕਿ ਮਿਲਦੀ ਸੀ। ਇੱਕ ਐਸਾ ਨਸ਼ਾ ਸੀ, ਐਸਾ ਸਾਧਕ ਸੰਗੀ ਰਾਜਾ ਸੀ, ਰੁਪਈਆ ਕਿਸੇ ਪਰਜਾ ਦੇ ਕੋਲ ਨਹੀਂ ਰਹਿਣ ਦਿੱਤਾ, ਐਸੇ ਜ਼ਰੂਰ ਜ਼ਰੂਰ ਕੀਤੇ। ਧੰਨ ਗੁਰੂ ਨਾਨਕ ਸਾਹਿਬ ਆਪ ਰੱਬ ਦੇ ਕੋਲ ਚੱਲ ਕੇ ਗਿਆ ਤੇ ਉਪਦੇਸ਼ ਦੇ ਰਿਹਾ। ਕਹਿਣ ਦਾ ਭਾਵ ਮੇਰਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਗੱਲ ਕਹਿ ਦਿੱਤੀ ਹੈ, ਰਾਜਸੀ ਮੁਕੱਦਮ ਕੁੱਤੇ ਜਾਇਜ਼ ਗਾਇਜ਼ ਬੈਠੇ ਸੁੱਤੇ, ਤਾਂ ਰਾਜਿਆਂ ਨੇ ਸਿੰਘ ਦਾ ਰੂਪ ਧਾਰਨ ਕਰ ਲਿਆ, ਉੱਥੇ ਵੀ ਸ਼ੇਰ ਹੈ, ਧਿਆਨ ਦੇਣਾ ਜ਼ਰਾ। ਇੱਥੇ ਵੀ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਗਿੱਦੜਾਂ ਤੋਂ ਮੈਂ ਸ਼ੇਰ ਬਣਾ, ਉੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਰਾਜਸੀ ਮੁਕੱਦਮ ਕੁੱਤੇ। ਭਾਵ ਕੀ ਹੈ? ਜਿੱਦਾਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿਸੇ ਨੂੰ, ਕਹੀਏ ਭਾਈ ਤੂੰ ਖਾਂ ਗੁਰਬਾਣੀ ਪੜਿਆ ਕਰ, ਮਰਤਬੇ ਉੱਠਿਆ ਕਰ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਲੈ ਸ਼ੇਰਾਂ ਦੇ ਮੂੰਹ ਕਿਤੇ ਧੋਤੇ ਹੀ ਹੁੰਦੇ ਆ, ਕਾਹਦੀ ਲੋੜ ਨਹਾਉਣ ਦੀ ਵੀ, ਕਿਹਦੀ ਲੋੜ, ਆਪਣੇ ਆਪ ਨੇ ਸ਼ੇਰ ਕਹਿ ਦੂ। ਫਿਰ ਕਈ ਵਾਰ ਇਹ ਕਹਿ ਦਿੰਦੇ, ਜੇ ਕਹਿ ਦਈਏ ਕਿ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਭਾਈ ਜਿਹੜਾ ਇਸੇ ਤਰ੍ਹਾਂ ਕਿਸੇ ਕਿਸਮ ਦਾ ਜੀਵ ਹੱਤਿਆ ਨਹੀਂ ਕਰਦੀ, ਗੁਰੂ ਸਾਹਿਬ ਗੁਰਬਾਣੀ ਵਿੱਚ ਬਚਨ ਕਰਦੇ ਆਸਰ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ, ਤੇ ਕਹਿੰਦੇ ਫਿਰ ਸ਼ੇਰ ਖਾਵੇਗੀ, ਇਹ ਸ਼ੇਰ ਬਣ ਗਿਆ, ਸ਼ੇਰ ਵਾਸ ਖਾਂਦਾ, ਅਸੀਂ ਸ਼ੇਰ ਬਣ ਜਾਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਉੱਥੇ ਇਹ ਗੱਲ ਕਹਿ ਰਹੇ ਰਾਜਸੀ ਮੁਕੱਦਮ ਕੁੱਤੇ, ਭਾਵ ਕੀ? ਸ਼ੇਰ ਦੀ ਬਿਰਤੀ ਹੈ। ਇਹ ਬਿਰਤੀ ਕਿਹੜੀ ਸੀ ਉਸ ਵਕਤ? ਸ਼ੇਰ ਦੀ ਜਾਲਮਾਨਾ ਬਿਰਤੀ ਜਿਹੜੀ, ਉਹਦੀ ਬਿਰਤੀ ਦੇ ਬਾਰੇ ਦੱਸਿਆ। ਤੇ ਗੁਰੂ ਦਸਮ ਪਾਤਸ਼ਾਹ ਨੇ ਆਖਿਆ ਗਿੱਦੜਾਂ ਤੋਂ ਮੈਂ ਸ਼ੇਰ ਬਣਾਓ, ਗਿੱਦੜਾਂ ਤੋਂ ਸ਼ੇਰ, ਉਹ ਵੀ ਬਿਰਤੀ ਦੱਸੀ ਹੈ। ਬਿਰਤੀ ਕਿਹੜੀ ਹੈ? ਇੱਕ ਧਿਆਨ ਦਿਆ ਜੇ, ਜੇ ਕੁੱਤੇ ਨੂੰ ਛੋਟਾ ਮਾਰੀਏ ਤਾਂ ਕੁੱਤਾ ਛੋਟੇ ਨੂੰ ਚੱਬਦਾ, ਡਾਂਗ ਨੂੰ ਚੱਬਦਾ, ਉਹ ਮਾਰਨ ਵਾਲੇ ਨੂੰ ਕੁਝ ਨਹੀਂ ਕਹਿੰਦਾ। ਜੇ ਸ਼ੇਰ ਨੂੰ ਕੋਈ ਮਾਰਦਾ ਹੈ, ਸ਼ੇਰ ਉਸ ਹਥਿਆਰ ਵੱਲ ਕੁਝ ਨਹੀਂ ਕਹਿੰਦਾ, ਉਹਦੇ ਉੱਤੇ ਜਾਂਦਾ, ਫਲਾਨਾ ਮਾਰ ਰਿਹਾ। ਇਹ ਬਿਰਤੀ ਖਾਲਸੇ ਨੂੰ ਸ਼ੇਰ ਦੀ ਬਿਰਤੀ ਦਿੱਤੀ ਹੈ। ਕਿਹੜੀ? ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ, ਜਿਹੜੀ ਕਾਇਰਾਨਾ ਦੀ ਗੱਲ ਸੀ, ਕਾਇਰ ਹੋ ਚੁੱਕੇ ਸਨ ਲੋਕ, ਉਹਨਾਂ ਸਮੇਂ ਤੇ ਰਾਜਪੂਤ ਵੀ ਸਾਧਾਂ ਦੀਆਂ ਧੀਆਂ ਨੂੰ ਅੱਗੇ ਤੋੜ ਦਿੰਦੇ, ਤੇ ਇਸੇ ਤਰ੍ਹਾਂ ਸਾਧ ਸੰਗਤ ਦੇ ਉਹ ਬਹੁਤ ਜ਼ਿਆਦਾ ਬਿਲਾਨੀ ਕਿੱਧਰ ਤਲੀ ਸਾਧਕ ਟੋਆ, ਇੰਨਾ ਸਾਧ ਥੱਲੇ ਜਾ ਚੁੱਕੇ ਸੀ ਲੋਕ ਉਸ ਸਮਿਆਂ ਦੇ, ਤਾਂ ਗੁਰੂ ਸਾਹਿਬ ਜੀ ਨੇ ਅੱਜ ਤੇ ਗੈਰਤ ਬਖਸ਼ੀ ਸੀ। ਇਹ ਸ਼ੇਰ ਬਿਰਤੀ ਕੀ ਹੈ? ਜੇ ਗੁਰਸਿੱਖ ਨੂੰ ਕਿਤੇ ਦੁੱਖ ਆ ਗਿਆ, ਹੇ ਮਹਾਰਾਜ ਮੇਰੇ ਮਾੜੇ ਕਰਮ, ਜੇ ਕਿਤੇ ਸੁੱਖ ਮਿਲ ਗਿਆ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੇ ਇੰਨੇ ਕਰਮ ਨਹੀਂ ਸਨ, ਮੇਰੀ ਕਿਰਪਾ ਮਾਲਕ ਨਹੀਂ, ਪਰ ਤੁਸੀਂ ਰਹਿਮਤ ਕੀਤੀ, ਨਿਮਰਤਾ। ਦੂਸਰਾ ਸ਼ੇਰ ਬਿਰਤੀ ਇੱਕੋ ਇੱਕ ਅਕਾਲ ਪੁਰਖ ਨੂੰ ਹੀ ਅੱਗੇ ਸਮਝਣਾ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਬਣੀ ਮਠ ਭੂਲ ਨਾ ਮਨ। ਸਿੱਖ ਉਹ ਹੈ, ਖਾਲਸਾ ਉਹ ਹੈ, ਜਿਹਦੇ ਹਿਰਦੇ 'ਚ ਇੱਕੋ ਜੋਤ ਜਗ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ, ਕਿਉਂਕਿ ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਪੈਦਾ ਕੀਤਾ, ਪ੍ਰਗਟ ਕਰ ਦਿੱਤਾ ਹੈ, ਤਾਂ ਉਦੋਂ ਗੁਰੂ ਸਾਹਿਬ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟੇ ਉਹ ਖਾਲਸਾ ਪਰਮਾਤਮਾ ਦੀ ਮੌਜ, ਤੇ ਪਰਮਾਤਮਾ ਦੀ ਮੌਜ ਨਾਲ ਖਾਲਸਾ ਪ੍ਰਗਟ ਹੋਇਆ ਜੇ, ਤੇ ਖਾਲਸੇ ਨੂੰ ਸ਼ੇਰ ਬਿਰਤੀ ਦਿੱਤੀ ਹੈ, ਜੇ ਕਿਤੇ ਦੁੱਖ ਆ ਗਏ ਹੈ ਮੇਰੇ ਕਰਮ ਹੈ, ਤੇ ਜੇ ਸੁੱਖ ਮਿਲ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ, ਇੰਨੀ ਮੇਰੇ ਹਿੰਮਤ ਨਹੀਂ ਸੀ, ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਵੱਲ ਸਦਾ ਹੀ ਧਿਆਨ ਰੱਖਣਾ, ਜਿੱਦਾਂ ਕੰਪਸ ਦੀ ਸੂਈ ਸਦਾ ਹੀ ਧੂਤ ਵੱਲ, ਇਸੇ ਤਰ੍ਹਾਂ ਸਾਧੂ ਪੁੱਤਰ ਵੱਲ ਝੁਕੀ ਰਹਿੰਦੀ ਹੈ, ਇਸੇ ਤਰ੍ਹਾਂ ਗੁਰਸਿੱਖ ਦੀ ਬਿਰਤੀ ਸਦਾ ਹੀ ਅਕਾਲ ਪੁਰਖ ਦੇ ਚਰਨਾਂ 'ਚ ਝੁਕੀ ਰਹੇ। ਫਿਰ ਉਹਦੇ ਵਿੱਚ ਸਾਧ ਸੰਗਤ ਜੀ ਉਹਦੇ ਮਨ ਵਿੱਚ, ਜਦੋਂ ਗੁਰੂ ਸਾਹਿਬ ਨੇ ਐਸੀ ਬਿਰਤੀ ਦਿੱਤੀ ਹੈ, ਸ਼ੇਰ ਬਣਾ ਦਿੱਤੇ ਹੈ, ਤੇ ਉਹ ਸ਼ੇਰ ਤਾਂ ਸਾਧ ਸੰਗਤ ਪਹਿਲਾਂ ਤਾਂ ਜਾਲੂ ਕਰਦਾ ਸੀ, ਪਰ ਇੱਥੇ ਸ਼ੇਰ ਬਣਾ ਹੈ, ਇਹਨੇ ਬਨੇਰਾਨਾ ਕਰ ਦਿੱਤੇ ਹੈ, ਜਿਹੜਾ ਕਦੀ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਖਾਲਸਾ। ਤਾਂ ਉਦੋਂ ਪਿਆਰਿਓ ਆਪਸ ਵਿੱਚ ਬਹਿ ਕੇ, ਆਪਸ ਵਿੱਚ ਜੁੜ ਕੇ, ਇਕਾਗਰਤਾ ਕਰਕੇ, ਤੇ ਏਕਤਾ ਕਰਕੇ ਜਦੋਂ ਸਾਧ ਸੰਗਤ ਆਪਾਂ ਚੱਲਾਂਗੇ, ਤੇ ਸਾਡੇ ਸਾਧੂ ਦੀ ਬਖਸ਼ਿਸ਼ ਹੋਵੇਗੀ, ਵੱਧ ਤੋਂ ਵੱਧ ਸਾਡੀ ਰਹਿਮਤ ਹੋਵੇਗੀ ਗੁਰੂ ਸਾਹਿਬ ਜੀ ਦੀ, ਅਸੀਂ ਫਿਰ ਸਾਰੇ ਵਧਾ ਫੁੱਲਾਂਗੇ ਸਾਧ ਸੰਗਤ। ਦੂਸਰਾ ਪੱਖ, ਹੁਣ ਜੇ ਪੰਜਾਬ ਕਪੂਰ ਸਿੰਘ ਜੀ ਨੂੰ ਉਹ ਚੋਣ ਕੀਤੀ ਹੈ, ਤੇ ਉਹਨਾਂ ਸਮਿਆਂ ਦੇ ਵਿੱਚ ਬਾਅਦ ਵਿੱਚ ਫਿਰ ਸਾਧ ਸੰਗਤ ਨੇ ਸਿੱਖਾਂ ਦੇ ਖਾਲਸੇ ਨੇ ਆਪਣੀਆਂ ਆਪਣੀਆਂ ਮਿਸਲਾਂ ਕਾਇਮ ਕੀਤੀਆਂ, ਉਹਦੇ ਤੋਂ ਬਾਅਦ ਖਾਲਸੇ ਨੇ ਫਿਰ ਸਾਧ ਸੰਗਤ ਨੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਜਦੋਂ 1799 ਨੂੰ, ਤੇ ਉਸ ਵਕਤ ਲਾਹੌਰ ਦੇ ਤਖ਼ਤ ਤੇ ਬੈਠਾ ਹੈ, ਤਾਂ ਗੁਰੂ ਪਿਆਰਿਓ ਖਾਲਸੇ ਦਾ ਰਾਜ ਜਿੰਨਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਨਾ ਜਿਹੜਾ, ਵਿਦਵਾਨ ਲੋਕ ਜਿਹੜੇ ਲਿਖਦੇ ਉਹਦੇ ਵਾਸਤੇ ਕਈ ਤਾਂ ਉਲਟ ਲਿਖਦੇ ਆ, ਬਹੁਤ ਕੁਛ ਲਿਖਦੇ ਰਹੋ ਵਿਚਾਰ, ਪਰ ਮਹਾਰਾਜਾ ਰਣਜੀਤ ਸਿੰਘ ਇੱਕ ਰਾਜਾ ਸੀ ਤੇ ਇੱਕ ਯੋਗੀ ਸੀ। ਉਹ ਸਿੱਖ ਸੀ, ਐਸਾ ਸਿੱਖ ਜੇ ਕਿਤੇ ਸੰਤ ਬਾਬਾ ਸੰਤ ਸਿੰਘ ਜੀ, ਭਾਈ ਸੰਤ ਸਿੰਘ ਕਰਕੇ ਜਿਹਨਾਂ ਦਾ ਨਾਂ ਆਉਂਦਾ ਹੈ, ਦਮਦਮੀ ਟਕਸਾਲ ਦੇ ਛੇਵੇਂ ਜਥੇਦਾਰ ਹਰਿਮੰਦਰ ਸਾਹਿਬ ਦੇ ਅਧਿਕਾਰ ਜੀ ਦੀ ਸਾਲ ਵੱਲੋਂ, ਤੇ ਜੇ ਉਹਨਾਂ ਕੋਲ ਜਾ ਕੇ ਗੱਲ ਕਰਦਾ ਹੈ ਕਿ ਸਿੱਖ ਸਾਹਿਬ ਜੀ ਮੈਂ ਜਿੱਤਣਾ ਚਾਹੁੰਦਾ ਹੈ, ਇਸੇ ਤਰ੍ਹਾਂ ਜੰਗ ਜਿੱਤਣਾ ਚਾਹੁੰਦਾ ਪਿਸ਼ਾਵਰ ਦਾ, ਤੇ ਉਸ ਵਕਤ ਇਹ ਗੱਲ ਕਹੀ ਹੈ ਕਿ ਮਹਾਰਾਜਾ ਜਿੱਤ ਲਵੇ ਜਿੱਤ ਜਾਵੇ, ਪਰ ਤੇਰੇ ਕੋਲ ਇੱਕ ਸੇਵਾ ਕਰਾਉਣੀ ਹੈ। ਕਹਿੰਦੇ ਮਹਾਰਾਜ ਜੀ ਕਿਹੜੀ ਸੇਵਾ? ਸਿੱਖ ਸਾਹਿਬ ਕਹਿੰਦੇ ਹਰਿਮੰਦਰ ਸਾਹਿਬ ਨੂੰ ਸੋਨਾ ਲਵਾਉਣਾ। ਤਾਂ ਉਸ ਵਕਤ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਜਦੋਂ ਜੰਗ ਜਿੱਤ ਕੇ ਆਇਆ ਤੇ ਸਾਧ ਸੰਗਤ ਜੀ ਐਸੀ ਸਾਧ ਸੰਗਤ ਦੇ ਅੰਦਰ ਭਾਵਨਾ ਹੈ, ਕਿੰਨਾ ਚਿਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕਿਆ ਹੀ ਗਿਆ। ਹੇ ਗੁਰੂ ਰਾਮਦਾਸ, ਮੇਰੀ ਕਾਣੀ ਦੀ ਕੋਈ ਪਾਇਆ ਨਹੀਂ, ਇਹ ਸਤਿਗੁਰ ਤੁਹਾਡੀ ਬਰਕਤ ਹੈ, ਤੁਹਾਡੀ ਬਖਸ਼ਿਸ਼ ਹੈ। ਅੱਜ ਜੇ ਥੋੜੀ ਚੌਧਰ ਮੇਰੇ ਕੋਲ ਰਾਜੂ ਮੇਰਾ ਕਹੀ, ਉਹ ਇੱਕ ਰਾਜਾ ਜਿਹਦੇ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨਾ ਲਿਖਦੇ ਆ, ਕਹਿੰਦੇ ਸਾਰੀ ਜ਼ਿੰਦਗੀ ਉਸ ਰਾਜੇ ਦੀ ਜੰਗਾਂ ਜੁੰਗਾਂ ਲੰਘ ਗਈ, ਪਠਾਣਾ ਦੇ ਵੀ ਸਿਰ ਵਿੱਚੋਂ ਪਰ ਹਰੀ ਸਿੰਘ ਕਲਵੇ ਵੀ ਜਾ ਕੇ ਉਹਨੇ ਸਲਵਾਰਾਂ ਪਵਾਈਆਂ, ਕਹਿਣ ਦਾ ਭਾਵ ਇਹ ਖਾਲਸੇ ਨੇ ਉੱਥੇ ਸਿੱਖਾਂ ਉਹਨਾਂ ਦੇ ਹੇਠੇ ਜਮਾਇਆ। ਪਰ ਗੁਰੂ ਪਿਆਰਿਓ, ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ, ਜਦੋਂ ਅਖੀਰ ਦੇ ਵਿੱਚ ਜਦੋਂ ਪਿੱਛਾ ਭੋਂ ਕੇ ਦੇਖਿਆ ਦੁਨੀਆਂ ਦੇ ਇੱਕ ਨੰਬਰ ਦੀ ਫੌਜ ਦਾ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ, ਇੱਕ ਨੰਬਰ ਦੀ ਫੌਜ ਦਾ ਮਾਲਕ ਹੈ, ਤੇ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਐਸਾ ਰਾਜ ਬਖਸ਼ਿਆ, ਐਸਾ ਰਾਜ। ਹਿੰਦੂ ਆ ਗਏ ਹੈ, ਮੁਸਲਮਾਨ ਆ ਗਏ ਹੈ, ਈਸਾਈ ਆ ਗਏ ਹੈ, ਸਾਰਿਆਂ ਨੂੰ ਬਰਾਬਰੀ ਦੀ ਹੱਥ ਨਾਲ ਦੇਖਿਆ, ਸਿੱਖਾਂ ਨੂੰ ਦੇਖਣਗੇ। ਫਿਰ ਉਸ ਬੰਦੇ ਨੇ, ਉਸ ਰਾਜੇ ਨੇ ਕਿਸੇ ਇੱਕ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ, ਕਹਿੰਦਾ ਮੈਂ ਕਾਲਾ ਕੋਲ ਹੋਣੇ ਤੇ ਕਾਲਪੁਰਖ ਦੀ ਉਹ ਪ੍ਰਮਾਤਮਾ ਮੈਂ ਉਹ ਦਖਲ ਤੋਂ ਦੇਵਾਂਗਾ, ਉਹ ਰੱਬ ਦਾ ਸਰੀਰ ਬਣ। ਇੱਕ ਵੀ ਮਨੁੱਖ ਨੂੰ ਫੌਜ ਮੌਤ ਦੀ ਸਜ਼ਾ ਆਪਣੇ ਮੂੰਹ ਚੋਂ ਨਹੀਂ ਦਿੱਤੀ, ਕਿਤੇ ਵੀ ਉਹਦੇ ਹੁਕਮਨਾਮੇ ਪੜ੍ਹ ਕੇ ਦੇਖੋ। ਤਾਂ ਗੁਰੂ ਪਿਆਰੇ, ਕਹਿਣ ਦਾ ਮੇਰਾ ਭਾਵ ਇਹ ਹੈ ਕਿ ਖਾਲਸਾ ਜਿਹੜਾ ਹੈ ਨਾ, ਖਾਲਸਾ ਅਸਲ ਦੇ ਵਿੱਚ ਹੁੰਦਾ ਕਿ ਸਾਰਿਆਂ ਨੂੰ ਨਿਮਰਤਾ ਦੱਸਦਾ ਹੈ, ਸਾਰਿਆਂ ਨੂੰ ਇੱਕਜੁੱਟ ਕਰਦਾ ਹੈ, ਸਾਰਿਆਂ ਨੂੰ ਬਰਾਬਰ ਰੱਖਦਾ ਹੈ, ਤੇ ਤਿਆਗ ਭਾਵਨਾ ਬਹੁਤ ਹੈ। ਤਿਆਗ ਭਾਵਨਾ, ਤਿਆਗ ਦੀ ਭਾਵਨਾ ਉਹਦੇ ਅੰਦਰ ਹੈ, ਕਿਉਂਕਿ ਗੁਰਬਾਣੀ ਵਿੱਚ ਤਾਂ ਬਚਨ ਆਉਂਦਾ ਹੈ, ਗੁਰੂ ਸਾਹਿਬ ਨੇ ਦਸਮ ਪਾਤਸ਼ਾਹ ਨੇ ਬਚਨ ਕੀਤਾ ਦਸਮ ਬਾਣੀ ਦੇ ਵਿੱਚ, ਸ੍ਰੀ ਮੁਖ ਪਾਕ ਭਜੋ ਗਰੀਬ ਰਿਵਾਜ, ਸ਼ਸਤਰ ਕੇ ਅਧੀਨ ਹੈ ਰਾਜ, ਰਾਜ ਬਿਨਾਂ ਮੈਂ ਧਰਮ ਚੱਲਿਆ ਹੈ, ਧਰਮ ਬਿਨਾਂ ਸਭ ਚੱਲਿਆ ਮਰੇ, ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ, ਧਰਮ ਤੋਂ ਬਿਨਾਂ ਸਭ ਦਾ ਮਰੇ। ਹੁਣ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀ ਸ੍ਰੀ ਸਾਹਿਬਾਂ ਦੋ ਕਹੀਆਂ, ਮੀਰੀ ਕਿਹੜੀ ਹੈ? ਬਾਦਸ਼ਾਹ ਤਖ਼ਤ ਰਚਿਆ, ਪੀਰੀ ਹੈ ਗੁਰੂ ਗ੍ਰੰਥ ਸਾਹਿਬ ਧਰਮ ਹੈ। ਮੀਰੀ ਜਿਹੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਮੀਰੀ ਤੇ ਪੀਰੀ ਬਖਸ਼ਿਸ਼ ਕੀਤੀ ਹੈ, ਦੋਵੇਂ ਸਿਧਾਂਤ ਬਰਾਬਰ ਰੱਖੇ ਹੈ। ਮੀਰੀ ਦਾ ਸਿਧਾਂਤ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ, ਪੀਰੀ ਦਾ ਦਸਮ ਪਾਤਸ਼ਾਹ ਨੇ ਦਸਮ ਬਾਣੀ ਵੀਰਸੀ ਬਾਣੀ ਰਚੀ ਹੈ, ਫਿਰ ਹਰ ਪਾਸੇ ਸਾਵਧਾਨ ਕੀਤਾ ਖਾਲਸੇ ਨੂੰ। ਤਾਂ ਗੁਰੂ ਪਿਆਰਿਓ, ਇਹ ਮੀਰੀ ਤੇ ਪੀਰੀ ਦਾ ਸਿਧਾਂਤ ਸੰਤ ਤੇ ਸਿਪਾਹੀ ਬਣਾ ਦਿੱਤਾ ਹੈ, ਇਕੱਲਾ ਸੰਤ ਜਿਹੜਾ ਉਹ ਕਾਇਰ ਹੋ ਜਾਵੇ, ਇਹ ਮਾਲਾ ਦੀ ਰਾਤੀ ਵੀ ਸ੍ਰੀ ਸਾਹਿਬ ਕਰਦੀ ਹੈ। ਜੇ ਤੁਸੀਂ ਸਤਮਾ ਪੁਰਖੇ ਸੰਤ ਲੈ ਸੇ ਖਾਲਸਾ ਜੀ ਦੇ ਕਹਿੰਦੇ ਹਥਿਆਰ ਲਈ ਫਿਰ ਹਥਿਆਰ ਲਾਏ ਤੇ ਅਸ਼ਾਂਤੀ ਫੈਲਦੀ ਹੈ, ਕਹਿੰਦੇ ਤੁਸੀਂ ਤਾਂ ਪਰਮਾਣੂ ਬਣਾਇਆ, ਜੇ ਪਾਕਿਸਤਾਨ ਨੇ ਕਹਿੰਦੇ ਪਰਮਾਣੂ ਬਣਾਇਆ ਤੇ ਤੁਸੀਂ ਬਣਾ ਲਿਆ, ਰੁਕ ਗਈ ਨਾ ਸ਼ਾਂਤੀ ਹੋ ਗਈ, ਹਥਿਆਰਾਂ ਨਾਲ ਸ਼ਾਂਤੀ ਹੈ। ਕਹਿੰਦੇ ਤੁਹਾਡੇ ਕੋਲ ਨਾ ਹੋਵੇਗਾ ਉਹ ਜ਼ਰੂਰ ਚਲਾਵੇਗਾ, ਜਦੋਂ ਉਹਨੂੰ ਪਤਾ ਜੀ ਮੈਂ ਚਲਾਇਆ ਤੇ ਅੱਗੋਂ ਵੀ ਚੱਲਣਾ ਹੈ, ਤਾਂ ਫਿਰ ਤੇ ਸ਼ਾਂਤੀ ਆਪਣੇ ਆਪ ਆ। ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰ ਪਹਿਲਾਏ ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਸਾਜੇ ਹੈ, ਮਾਰੇ ਸਾਧ ਸੰਗਤ ਸਿਰ ਦੇ ਕੇ ਕਹਾਏ ਸਰਦਾਰੇ ਆਪਾਂ, ਤੈਨੂੰ ਸ੍ਰੀ ਦਸਤਾਰਾਂ ਸੋਧੀਆਂ ਨੇ, ਐਸੇ ਸੂਰਮੇ ਯੋਧੇ ਬਲੀ ਹੋਏ ਪੈਦਾ, ਤੇ ਜਿਹਨਾਂ ਦਾ ਸਾਧ ਸੰਗਤ ਜੀ ਜੇ ਕਿਤੇ ਮਹਾਰਾਜਾ ਦਸਮ ਪਾਤਸ਼ਾਹ ਦੇ ਵੇਲੇ ਖਾਲਸਾ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਘੇਰਿਆ ਹੋਇਆ ਸੀ, ਜੇ 10 ਲੱਖ ਦਾ ਹੱਥ ਬਾਬਾ ਹਰਸ਼ ਡੈਰੀ ਦਾ 20 ਲੱਖ ਦਾ ਘੇਰਾ ਕਹਿੰਦੇ ਆ, ਭਾਵ ਜਿੰਨਿਆਂ ਵੀ ਫੌਜਾਂ 4 ਸਵੇਰੇ 8 ਮਹੀਨੇ ਲਗਾਤਾਰ ਘੇਰਾ ਪਿਆ, ਅਸੀਂ ਭੁੱਖੇ ਵੀ ਰਹੇ, ਦਰਖਤਾਂ ਦੇ ਪੱਤੇ ਵੀ ਆਪਾਂ ਖਾਧੇ। ਤੇ ਗੁਰੂ ਪਿਆਰਿਓ, ਤੁਹਾਨੂੰ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੰਨਿਆ, ਤੇ ਅੱਜ ਤਾਂ ਕੋਈ ਦੁੱਖ ਨਹੀਂ ਹੈ, ਫਿਰ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਭੁੱਖ ਨਹੀਂ ਮੰਨਦੇ। ਜੇ ਉਸ ਵਕਤ ਗੁਰੂ ਦਸਮ ਪਾਤਸ਼ਾਹ ਨੇ ਕਿਹਾ ਸੀ ਖਾਲਸਾ ਜੇ 8 ਮਹੀਨੇ ਰਹੇ ਆ, 1 ਮਹੀਨਾ ਹੋ ਰਹਿ ਜਾਵੇ ਦੁਨੀਆਂ ਦਾ ਰਾਜ ਨਵਾਂ ਹੋ ਗਿਆ, इतिहास से चलता गुरु साहब उस वक्त सिंह ने कहा महाराज पूरे गांव के लागे छुरी रख के कह रहे हैं गऊ हत्या गऊ भाव के हत्या सानू लगे जी असं कोई मगरों बड़ा करिए कृपा करके छड़ के रब जी ने बेनतियां करिया कि मेरा राज नहीं रहना महाराज राज मेरा कायम रह जी कुरान की कसम खा के उठ के आए कि महाराज एक बार ही आनंदपुर साहब का किला छड़ दो इस तरह कृपा कर दो मुड़ के मैं मतलब कोई मेरी मेरी फौज तुझे झगड़ा नहीं करेगी दसम पातशाह ने कहा भाई नहीं एक महीना रह दो बस गोहा गोबर वगैरा जोड़े टूटे भुजे लेके तो कहते शायद गुरु का खजाना जा रहा है लुटन लग गए महाराज ने बात नहीं करना माफ करना जे गुरु हरिमंद साहब ने गुरजा राजे छाए हिंदू राजे तो गुरु हरिमंद साहब जी के पोतरे उन्होंने पोतर ने युद्ध किया पहाड़ी का कोई एहसान नहीं रखे अगर घंटा इन है उस समय जी गुरु दसम पातशाह ने नौ साल की उम्र के गुरु तेग बहादुर साहब अपने पिता जी को घलिया कि महाराज जी गरीब आए बेचारे मूह घा लिया हो कपड़े पाटे है तन के लीरा है कश्मीरी पंडित है महाराज जी इन्होंने छातियां झावे कपड़े पाटे पाए हुए हैं कहते धर्म को खतरा है गुरु गोबिंद सिंह सच्चे पातशाह नौ साल की अवस्था है दूसरी जबान से वचन कह रहे हैं पिता जी का दुख कि दूर होगा कहते कोई सूरमा योद्धा बड़ी बड़ा तपस्वी तेजस्वी अपना बलिदान करे तो कौम बच सकती है कौम का धर्म बच सकता है झाटी अरदास कर दी है वीरा सिंह खलो के बह के महाराज आप तो डके हो सकते गुरु नानक साहब की गुरता गति के वास जो नवे थान से जो गुरबाणी में वचन आता सामने आवे तो कंठ लाए फिर स्वामी संदार बारे सामने आता कंठ ला लेंगे जो कृपा करो तो गुरु साहब कहते ला जी ही इस तरह भाव लीकते सड़ा ही सलाह लीकते हैं मशुरा ले लिया हूँ असं जा रहे हैं उस गुरु गोबिंद सिंह जी ने हिंदुआ के धर्म की रक्षा करने वास्ते गुरु प्यारे सतगुरु कलगी वाले पातशाह ने पिता को तोड़ दिता दिल्ली वाले पास आप ही नहीं सोचा मैं नाथ हो चले हैं नौ साल का बच्चा पिता कि काम से जाता है बापू कहता बापू रोता है ना ही जाना है पता भी है शाम को वापस आ जाए घर गुरु गोबिंद सिंह सच्चे पातशाह का देन नहीं दे सकते गुरु प्यारे जिन्हें रोम आ साडे शरीर से जे उन्नी बारी सिर तक के गुरु गोबिंद सिंह धर्म ग्रंथ साहब के चरणों रख रही है तो गुरु गोबिंद सिंह का देन नहीं दे सकते ऐसा सूरमा जो का बलि वाह बलि क्यों वर्द कपड़ा हरियाणा केला बाहो बाहो गोबिंद सिंह आपके गुर चेला ऐसा मेरा सतगुरु है जो साहब संगत जी उस वक्त गुरु कलगी वाले पातशाह उस वक्त भी युद्ध किए उन्होंने 14 लड़ाइया तो 12 लड़ाइया युद्ध जो वे उन्होंने पांच दो राजे अज भी उही गल कि कराई चपेट बजी 27 साल बाद साढ़े बच्चे बिगड़े है 900 लड़की साड़ी का मौत है साहब संगत कोई पता ही नहीं कि चले गई है साड़िया इज्जतों में अं इज्जत बचाते हैं पहले 26,000 छदाई है खालसा बैठा है जसा सिंह रामगढ़ी है उधर भाई तारू सिंह जी गुरमुख प्यारे प्रशादा लैके खालसे वास्ते गए 8 दिन का भुखा है तो ध्यान दे आज जरा 8 दिन का भुखा खालसा है तो जथेदार के चेहरे के उत्ते उदासी खालसे ने पूछा जथेदार जी ताले चेहरे से उदासी क्यों है कहते कोई नहीं खालसा प्रशादा सब उन्हें मन जी लिया भी खालसा छक लो कुछ फिर चलेंगे खालसे ने प्रशादा उठा छब्बीस हजार नौजवान खूबसूरत औरत हिंदुस्तान की सुंदरता लैके जा रहे लुट के ਤਾਂ ਉਸ ਵਕਤ ਕਿਹਾ ਖਾਲਸਾ ਪਹਿਲੋਂ ਜਥੇਦਾਰ ਹੀ ਪਹਿਲੋਂ ਛਡਾਵਾਂਗੇ ਪ੍ਰਸ਼ਾਦਾ ਤੀਰ ਤੱਕ, ਇਹ ਸਾਡਾ ਖਾਲਸਾ। ਸ਼ੀਲ ਜਲ ਕੀ ਕੱਚ ਕਰ ਪਕੜਿਓ ਹਥਿਆਰਾ, ਐਸਾ ਹੈ ਖਾਲਸਾ। ਇਹ ਖਾਲਸੇ ਦਾ ਸਰੂਪ ਹੈ ਜਿਹੜਾ ਸੱਚ ਦੂਜੇ ਦਾ ਦੁੱਖ ਵੇਖ ਨਹੀਂ ਸਕਦਾ। ਅੱਜ ਇਹਨਾਂ ਦੁਸ਼ਟਾਂ ਨੇ ਕੀ ਕੀਤਾ, ਮਾਫ਼ ਕਰਨਾ ਕਹਿਣਾ ਪਵੇਗਾ, ਮੈਂ ਕਿਸੇ ਇੱਕ ਕੌਮ ਦੇ ਵਿਰੁੱਧ ਨਹੀਂ ਹੈ, ਜੋ ਹੋਇਆ ਤੁਹਾਡੇ ਸਾਹਮਣੇ। ਜੇ ਉਹ ਖਾਲਸੇ ਨੂੰ ਛਡਾਈਆਂ, ਉਹਨਾਂ ਨੇ ਆਖਿਆ ਖਾਲਸਾ ਜੀ ਤੁਹਾਡੇ ਘਰ ਬਹਿਣਾ ਹੈ, ਉਹ ਸਾਡੇ ਭਰਾ ਕਾਹਦੇ ਜਿਹਨਾਂ ਨੇ ਸਾਨੂੰ ਅੱਗੇ ਤੋੜ ਦਿੱਤਾ ਭੇਡਾਂ ਬੱਕਰੀਆਂ ਦੀ ਤਰ੍ਹਾਂ, ਉਹ ਸਾਡੇ ਪਿਓ ਕਾਹਦੇ, ਉਹ ਸਾਡੇ ਘਰ ਵਾਲੇ ਕਾਹਦੇ ਜਿਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਦਾਂ ਕੀਤਾ ਹੈ। ਖਾਲਸੇ ਨੇ ਆਖਿਆ ਨਹੀਂ, ਖਾਲਸਾ ਜਗ੍ਹਾ ਜਿੱਦਾਂ ਤਾਂ ਅਸੀਂ ਸ਼ਾਦੀ ਸ਼ੁਦਾ, ਸਾਡਾ ਸ਼ਾਦੀ ਹੋ ਚੁੱਕੀ ਹੈ, ਅਸੀਂ ਤੁਹਾਨੂੰ ਨਹੀਂ ਰੱਖ ਸਕਦੇ। ਤੇ ਉਹਨਾਂ ਨੂੰ ਘਰੋਂ ਘੜੀ ਪਹੁੰਚਾਇਆ, ਆਪਣੇ ਦਸਤਾਰਾਂ ਪਾ ਕੇ ਉਹਨਾਂ ਦਾ ਲਗੇਜ ਕੱਢਿਆ ਤੇ ਆਪਣੇ ਆਪਣੇ ਘਰੋਂ ਘੜੀ ਪਹੁੰਚਾਇਆ। ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ, ਗੁਰਦਾਸ ਸਿੰਘ ਜੀ ਨੇ ਬਹਿਲੋ ਕਾ ਸੀਲ ਜੱਟ ਕੀ ਕੱਚ ਕਰ ਪਕੜਿਓ ਥਿਆ, ਐਵੇਂ ਨਹੀਂ ਕਹਿ ਦਿੱਤਾ ਗੁਰੂ ਪਿਆਰੇ। ਸਾਡਾ ਵਿਰਸਾ ਕੈਸਾ, ਬੜਾ ਅਮੀਰ ਵਿਰਸਾ ਜੀ, ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਬੈਠੇ ਹਾਂ, ਏਡਾ ਅਮੀਰ ਵਿਰਸਾ ਸਾਡਾ। ਇਸ ਵਿਰਸੇ ਨੂੰ ਅਸੀਂ ਸਮਝੀਏ, ਵੱਧ ਕਿਸਮ ਦੀ ਇਤਿਹਾਸ ਇਤਿਹਾਸ ਭੁੱਲ ਗਿਆ, ਵੱਧ ਕਿਸਮ ਦੀ ਇਤਿਹਾਸ ਪੜ੍ਹ ਹੋ ਜਾਵੇ, ਇਤਿਹਾਸ ਕੌਮਾਂ ਦੀ ਜਿੰਦ ਜਾਨ ਪੈ ਕਰਦਾ। ਜੇ ਉਹ ਹੀ ਇਤਿਹਾਸ ਹੈ ਤੇ ਸਾਧ ਸੰਗਤ ਜੀ ਉੱਥੇ ਜਿਹੜਾ ਚੰਬੇ ਦੇ ਰਾਜੇ ਦੀ ਰਾਜਕੁਮਾਰੀ ਜਿਹੜੀ ਜ਼ਿਆਦਾ ਸੁੰਦਰ ਸੀ, ਬਹੁਤ ਜ਼ਿਆਦਾ ਹੋਣ ਕਰਕੇ ਸਿੰਘਾਂ ਮਾਤਾ ਸਿੰਘ ਤੁਸੀਂ ਜਦ ਸਾਡਾ ਸਾਰੇ ਸਿੰਘ ਸਿਰ ਫਿਰ ਗਏ ਨੇ, ਅਸੀਂ ਇਸ ਮਨ ਦਾ ਕੋਈ ਪਤਾ ਨਹੀਂ, ਕਿਹੜੇ ਵੇਲੇ ਦੁੱਧ ਬੁੱਧ ਫੱਟਣ ਦਾ ਕੋਈ ਪਤਾ ਨਹੀਂ। ਫਿਰ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ, ਤਾਂ ਮੁਕੇ ਸਾਲ ਦੇ ਪਹਿਲੇ ਦਿਨ ਬਾਬਾ ਜੀ ਤੁਸੀਂ ਜਾਓ, ਬਾਬਾ ਜੀ ਆਪ ਛੱਡ ਕੇ। ਕਹਿਣ ਦਾ ਭਾਵ ਹੈ ਅਸੀਂ ਤਾਂ ਛਡਾਈਏ, ਪਰ ਸਾਡੇ ਹਾਲ ਤੋਂ ਉੱਥੇ ਦਿੱਲੀ 'ਚ ਕੀ ਹੋਏ ਤੁਸੀਂ ਆਪਣੇ ਧਿਆਨ ਨਾਲ ਦੇਖਦੇ ਵੇਖ ਲਿਆ, ਸੁਣਿਆ ਹਰ ਇੱਕ ਬੰਦੇ ਨੂੰ, ਸਭ ਸੰਸਾਰ ਹਰ ਬੱਚੇ ਬੱਚੇ ਨੂੰ ਸਾਡੇ ਤੋਂ ਪਤਾ ਕੀ ਆ ਗਿਆ, ਪਰ ਅਸੀਂ ਆ ਨੀਂਹੇ ਦਿੱਤੀਆਂ ਗੱਲਾਂ 'ਤੇ ਆਪਣੇ ਝੜਕ ਪਾ ਕੇ ਬਹਿ ਜਾਂਦੇ। ਇੱਥੇ ਤਾਂ ਸਾਧ ਸੰਗਤ ਜੀ ਸਾਡੇ ਕੋਲ ਸਾਧ ਭਾਗ ਬਹੁਤ ਹੈ, ਗੁਰੂ ਸਾਹਿਬ ਨੇ ਬੜੀਆਂ ਬਰਕਤ ਕੀਤੀ, ਲੰਗਰ ਦੀ ਬਰਕਤ ਹੈ, ਗੁਰੂ ਨਾਨਕ ਸਾਹਿਬ ਨੇ 20 ਰੁਪਏ ਸਤਿਗੁਰੂ ਜੀ ਦੇ ਸੱਚੇ ਪਾਤਸ਼ਾਹ ਨੇ ਲੰਗਰ ਜਦੋਂ ਤੋੜਿਆ ਨਾ, ਮੇਰੇ ਰੱਬ ਦਾ ਲੰਗਰ ਤੋੜਿਆ 20 ਦਾ, ਉਸ ਤੇ 20 ਵੀ ਵੱਡੇ। ਜੇ ਉਹਨੇ ਆਪ ਤੇਵਣ ਤੇਰੀ ਦਾਤ, ਜੇ ਬਾਬਾ ਫਰੀਦ ਜੀ ਆਏ ਨਾ ਮਾਤਾ ਕੋਲ 48 ਸਾਲ ਬਾਅਦ ਤਪੱਸਿਆ ਕਰਕੇ ਪੁੱਤਰ ਆਇਆ ਹੈ ਨਾ, ਮਨ ਦੇ ਭਾਵ ਕੇ ਸਰੀਕਾ ਨੇ ਬਾਹਰ ਕੱਢਦਾ, ਬਾਹਰ ਪਿੰਡ ਤੋਂ ਬਾਹਰ ਬਾਹਰ ਕੁਟੀਆ ਪਾ ਕੇ ਬੈਠੇ ਹੋਏ ਸਨ, ਤਾਂ ਉਸ ਵਕਤ ਕਿਹਾ ਪੁੱਤਰ ਜੇ ਆਇਆ ਨਾ ਤੂੰ, ਮੇਰਾ ਮਨ ਕਰਦਾ ਹੈ ਪਾਈਆ ਘਿਓ, ਪਾਈਆ ਆਟਾ ਤੇ ਪਾਈਆ ਖੰਡ ਮਿਲ ਜਾਵੇ ਨਾ, ਤੇ ਮੈਂ ਤੇਰੇ ਵਾਸਤੇ ਪ੍ਰਸ਼ਾਦ ਬਣਾ ਕੇ ਸਕਾਂ ਤੇਰੇ ਆਉਣ ਦੀ ਖੁਸ਼ੀ ਦੇ ਵਿੱਚ। ਤਾਂ ਬਾਬਾ ਜੀ ਨੇ ਆਖਿਆ ਜੇ ਚੰਗਾ ਮਾਤਾ ਜੀ ਗੁਰੂ ਨੂੰ ਭਾ ਦੇਗਾ ਏਦਾਂ ਹੀ ਹੋ ਜਾਵੇ। ਤਾਂ ਐਸੀ ਕੁਦਰਤ ਦੀ ਖੇਡ ਵਰਤੀ ਹੈ। ਉਸ ਵਕਤ ਇੱਕ ਗੱਡਾ ਸਾਧ ਸੰਗਤ ਜੀ ਘਿਓ ਦਾ, ਇੱਕ ਗੱਡਾ ਸਾਧ ਸੰਗਤ ਜੀ ਇਸੇ ਤਰ੍ਹਾਂ ਆਟੇ ਦਾ, ਇੱਕ ਗੱਡਾ ਖੰਡ ਦਾ ਭਰ ਕੇ ਆ ਗਿਆ। ਕਹਿੰਦੇ ਜੀ ਇਹ ਸ਼ਾਹੂਕਾਰ ਨੇ ਭੇਜਿਆ, ਭੇਜਿਆ ਜਿਹੜੇ ਸ਼ਾਹੂਕਾਰ ਨੇ ਜਿਹੜਾ ਸਾਰਿਆਂ ਦਾ ਪਾਤਸ਼ਾਹ ਦਾ ਪਾਤਸ਼ਾਹ, ਜਦੋਂ ਭੇਜਿਆ ਕੁਟੀਆ ਦੇ ਵਿੱਚ ਰਖਾ ਕੇ ਮਾਤਾ ਬਾਹਰ ਬੈਠੀ, ਬਾਬਾ ਜੀ ਬਾਹਰ ਗਏ ਹੋਏ ਸਨ, ਬਾਬਾ ਫਰੀਦ ਜੀ ਜਦੋਂ ਵਾਪਸ ਆਏ ਕਹਿੰਦੇ ਮਾਤਾ ਬਾਹਰ ਕਿਉਂ ਬੈਠੀ ਹੈ, ਪੁੱਤਰ ਮੰਗਿਆ ਪਾਈਆ ਪਾਈਆ ਆ ਗੱਡਾ ਗੱਡਾ। ਉਸ ਵਕਤ ਕਿਹਾ ਬਾਬਾ ਫਰੀਦ ਜੀ ਨੇ ਮਾਤਾ ਉਹਦੇ ਪਾਈਏ ਹੀ ਵੱਡੇ ਆ, ਸਾਡਾ ਤੇ 250 ਗ੍ਰਾਮ ਦਾ ਪਾਈਆ, ਉਹਦੇ ਪਾਈਏ ਹੀ ਵੱਡੇ ਆ। ਤੁਹਾਨੂੰ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 20 ਦਾ ਸੌਦਾ ਕੀਤਾ ਹੈ ਨਾ, ਸੱਚਾ ਸੌਦਾ ਕੀਤਾ ਹੈ, ਉਹ ਜਿੰਨਾ ਚਿਰ ਦੁਨੀਆਂ ਰਹੇਗੀ ਓਨਾ ਚਿਰ ਚੱਲਦਾ ਰਹੇਗਾ, ਕਿਆਮਤ ਤੱਕ ਚੱਲਦਾ ਰਹੇਗਾ। ਇਹ ਤੁਹਾਨੂੰ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਰਕਤ ਹੈ। ਖਾਲਸਾ ਸਮੇਤ ਪੰਜਾਬੀਆਂ ਦੇ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਐਸੀ ਕਿਰਤ ਕਿਰਤ ਦੀ ਗੱਲ ਦੱਸੀ ਹੈ, ਕਿਰਤ ਕਿਰਤ ਦਾ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਤੇ ਹੱਥੋਂ ਦੇ ਕੇ ਤੇ ਭਲਾ ਮਨਾਉਣਾ ਦਸੋਂ ਕੱਢਣਾ ਹੈ। ਤੇ ਗੁਰੂ ਪਿਆਰਿਓ ਸਾਧੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆ ਵੇਖ ਲਓ ਲੰਗਰ ਥੱਲੇ ਚੱਲ ਰਿਹਾ, ਜਦੋਂ ਆ ਜਾਓ ਉਸੇ ਵਕਤ ਲੰਗਰ ਹਾਜ਼ਰ ਹੈ। ਤੇ ਅਸੀਂ ਸਾਧ ਸੰਗਤ ਦੀ ਕਾਹਦੇ ਵਾਸਤੇ ਕਿਹੜੀ ਝਗੜਾ, ਕਾਹਦਾ ਝਗੜਾ ਹੈ ਸਾਡਾ, ਆਪਣੀ ਹੋਣੀ ਹੈ, ਦਾਰੂ ਪੀ ਸੁਣਾ ਕਾਮ ਰੋਗ ਮੈਗਲ ਦਾ ਸਲੀਨਾ, ਵਿਸ਼ ਰੋਗ ਪੱਤ ਮੂਰੇ ਕੋ ਟੰਗਾ, ਲਾਲ ਰੋਗ ਖਪ ਗਏ ਕਰੋ, ਜੋ ਜੋ ਦੀਸਾ ਸੋ ਸੋ ਰੋਗ ਰੋਗੀ ਰੋਗ ਹੈ ਮੇਰਾ ਸਤਿਗੁਰ ਜੀ। ਇਹ ਮੇਰੇ ਸਤਿਗੁਰ ਦੇ ਨਾਲ ਜਦੋਂ ਜੁੜ ਜਾਵਾਂਗੇ ਤਾਂ ਗੁਰੂ ਪਿਆਰੇ ਦੇ ਸਤਿਗੁਰ ਦੀ ਰਹਿਮਤ ਹੋ ਜਾਵੇਗੀ, ਜੋ ਗੁਰੂ ਨੇ ਸਾਨੂੰ ਅਸੂਲ ਦਿੱਤੇ ਸੁਣਾ ਸੁਣਾ ਮਿਲਣਗੇ। ਕਿਉਂਕਿ ਇਸੇ ਤਰ੍ਹਾਂ ਸਾਰੇ ਗੁਰਸਿੱਖ ਆ, ਸਾਰੇ ਗੁਰਸਿੱਖੀ ਵਿੱਚ ਪ੍ਰਪਾਕ ਹੋਈਏ, ਅੰਮ੍ਰਿਤ ਛਕ ਕੇ ਤਿਆਰ ਤੋਂ ਤਿਆਰ ਹੋਈਏ, ਤਾਂ ਸਾਧ ਸੰਗਤ ਜੀ ਸਾਡੀ ਆ ਪਹਿਚਾਣ ਆਪਣੇ ਆਪ ਹੋ ਜਾਣੀ ਹੈ। ਤਾਂ ਵੇਖ ਲਓ ਆ 9/11 ਜੇ ਕੱਲ ਪਰਸੋਂ ਮਨਾ ਕੇ ਹਟੇ ਹੈ, ਆ 9/11 ਤੋਂ ਬਾਅਦ ਸਾਡੇ ਉੱਤੇ ਸਾਧ ਕਈ ਵਾਰ ਕਹਿੰਦੇ ਸਾਨੂੰ ਮੁਸਲਮਾਨ ਸਮਝ ਲੈਂਦੇ, ਅਸੀਂ ਆਪਣੀ ਆਈਡੈਂਟੀ ਖਤਮ ਕਰ ਦਿੱਤੀ ਹੈ। ਜਦੋਂ ਇਹਨਾਂ ਦਾ ਇਹਨਾਂ ਵਰਗੇ ਹੀ ਹੋ ਗਏ, ਗੁਰੂ ਪਿਆਰਿਓ ਭਾਈ ਤਾਰੂ ਸਿੰਘ ਗੁਰੂ ਦਾ ਸਿੱਖ ਖੋਪਰਾ ਦਾ ਉਤਰਾ ਸਕਦਾ ਹੈ ਪਰ ਕੇਸ ਕਤਲ ਨਹੀਂ ਕਰਵਾ ਸਕਦਾ। ਧਿਆਨ ਦਿਆ ਜੀ ਜਰਾ, ਸ਼ੇਰੋ ਸ਼ੇਰ ਦੇ ਪੁੱਤਰ ਸਤ ਕਰਤਾਰ ਸਿੰਘ ਖਾਲਸਾ ਕਹਿੰਦੇ ਸ਼ੇਰਾਂ ਦੇ ਪੁੱਤ ਸ਼ੇਰਾਂ ਦੀ ਔਲਾਦ, ਭੇਡਾਂ ਬੱਕਰੀਆਂ ਕਿਉਂ ਲਾਲਦੇ ਹੋ, ਸ਼ੇਰ ਦੋ ਸ਼ੇਰ ਬਣੋ ਸਾਧ ਸੰਗਤ ਦੇ। ਜਦੋਂ ਅਸੀਂ ਸ਼ੇਰ ਬਣੇ ਤਾਂ ਦੂਜੇ ਮਾੜੇ ਮੋਟੇ ਮਸਲੇ ਦਾ ਨਹੀਂ ਰਹਿ ਜਾਂਦੇ, ਰਹਿਣਾ ਨਹੀਂ ਕੋਈ ਸਮਝ ਨਹੀਂ। ਜੇ ਅਸੀਂ ਖਾਲਸੇ ਬਣੀਏ, ਜੇ ਗੁਰੂ ਨਾਨਕ ਸਾਹਿਬ ਸੱਤ ਪੀੜੀਆਂ ਰਾਜਪੁੱਤ ਨੂੰ ਮੁਸਲਮਾਨ ਨੂੰ ਤਾਂ ਉਸ ਵਕਤ ਦੇ ਸਕਦੇ ਆ, ਤੇ ਕੀ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਗੁਰੂ ਨਾਨਕ ਸਾਹਿਬ ਰਾਜ ਨਹੀਂ ਦੇ ਸਕਦੇ? ਅਸੀਂ ਰਾਜ ਖਾਲਸੇ ਦੇ ਪੂਰੇ ਬਣੇ, ਅਸੀਂ ਤਾਂ ਜਿੰਨੇ ਤਰ੍ਹਾਂ ਦੇ ਉਨੇ ਰੰਗ ਬਣਾ ਕੇ ਬੈਠੇ, ਅਸੀਂ ਤਾਂ ਇੱਕ ਪਾਦਾ ਇਹ ਸੋਚ ਬੈਠੀ ਦੂਜੇ ਨੂੰ ਐ ਦੇ ਰਿਹਾ ਜਿੱਦਾਂ ਮੁਸਲਮਾਨ ਹੁੰਦਾ ਸਿੱਖ ਨਹੀਂ ਹੁੰਦਾ। ਜਦੋਂ ਅਸੀਂ ਸਾਰਿਆਂ ਦੇ ਵਿੱਚ ਸਿੱਖ ਨੂੰ ਗੁਰੂ ਨੂੰ ਦੇਖ ਲਈਏ ਤੇ ਫਿਰ ਸੱਚ ਕੋਈ ਇੱਕ ਦੂਜੇ ਦਾ ਵਿਰੋਧ ਤਾਂ ਹੀ ਨਹੀਂ ਹੋਵੇਗੀ, ਸਾਰਿਆਂ ਨਾਲ ਏਕਤਾ ਇਤਿਹਾਸ ਪਿਆਰ ਹੋਵੇ। ਮਹਾਰਾਜ ਨੇ ਬਚਨ ਕੀਤਾ ਹੈ, ਜਬ ਧਾਰੇ ਨੂੰ ਬੈਰੀ ਮੀਤ ਤਬਲਾ ਮੇਜਰ ਨਾਈ ਜੀਤ, ਜਬ ਲਗ ਮੋਹ ਭਗਤ ਸੰਗ ਮਾਰੇ ਤਬਲਾ ਧਰਮ ਰਾਜ ਦੇ ਸਜਾਏ। ਭਾਵ ਕੀ ਹੈ ਕਿ ਜਿੰਨਾ ਚਿਰ ਅਸੀਂ ਗੈਰੀ ਮਿੱਤਰ ਸਮਝ ਲਿਆ, ਆਪਣੇ ਭਰਾਵਾਂ ਨੂੰ ਗੈਰੀ ਮਿੱਤਰ ਸਮਝ ਲਿਆ, ਕਿ ਸਾਧ ਸੰਗਤ ਜੀ ਉਹਨਾਂ ਚ ਸਾਡਾ ਮਨ ਚੇਤਨ ਦੀ ਟਿਕਾਚ ਨਹੀਂ ਹੋਵੇ, ਆਹ ਮੇਰਾ ਦੁਸ਼ਮਣ ਆ ਗਿਆ ਅੱਗੇ ਤੀਰ ਪੈ ਗਈ, ਆਹ ਮੇਰਾ ਸੱਜਣ ਆ ਗਿਆ ਚਿੱਤ ਖਿੜ ਗਿਆ, ਚਿੱਤ ਡਿਗਿਆ ਨਹੀਂ। ਜੇ ਟਿਕਾਅ ਹੋਵੇ ਤਾਂ ਬਾਣੀ ਪੜਾਂਗੇ, ਬਾਣੀ ਸਿਮਰਨ ਤਾਂ ਕਰਦੇ, ਸਿਮਰਨ ਕਰਦੇ ਟਿਕਾਅ ਹੋਵੇ, ਜਦੋਂ ਟਿਕਾਅ ਹੋਵੇਗਾ ਉਦੋਂ ਫਿਰ ਏਕਤਾ ਹੋ ਜਾਵੇਗੀ ਸਾਰਿਆਂ ਵਿੱਚ, ਜਿਸ ਹੋਊਗਾ ਰੱਬ ਹੀ, ਜਿਸ ਹੋਊਗਾ ਪਰਮਾਤਮਾ ਸਾਰਿਆਂ। ਘੱਟ ਘੱਟ ਮੈਂ ਅਰਜੂ ਬਸ ਸੰਤਨ ਕਹੋ ਪੁਕਾਰ, ਘਟਾ ਘਟਾ ਚ ਪਰਮਾਤਮਾ ਵਸਦੇ, ਘੱਟ ਕਾਹਲੀ ਹਿਰਦੇ ਹਿਰਦੇ ਦੇ ਵਿੱਚ ਵਸਿਆ ਹੋਇਆ, ਜਰੇ ਜਰੇ ਦੇ ਵਿੱਚ ਕਾਲ ਸਿੰਘ ਪੜ੍ਹ ਕੇ ਵੇਖੋ ਦਸਮ ਪਾਤਸ਼ਾਹ ਨੇ ਜਰੇ ਜਰੇ ਚੋਂ ਰੱਬ ਨੂੰ ਦੇਖਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਰੇ ਜਰੇ ਚੋਂ ਪਰਮਾਤਮਾ ਦੇਖਿਆ। ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਹੈ ਏਕੋ ਓਂਕਾਰ ਲੈ ਕੇ 18:10-20 ਤੱਕ ਹੈ, ਗੁਰਸਿੱਖਾਂ ਨਾਮ ਜਪਦਾ, ਨਾਮ ਜਪਦਾ, ਨਾਮ ਦੀ ਮਹਿਮਾ, ਨਾਮ ਦੀ ਹੀ ਵਡਿਆਈ। ਉਹ ਕਿਹੜਾ ਨਾਮ ਹੈ? ਇਹ ਨਹੀਂ ਕੰਨਾ ਮਾਟੀ ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਪੰਜਾਂ ਪਿਆਰਿਆਂ ਦਾ ਨਾਮ ਲੈਣਾ, ਇਹ ਗੁਰਮਤ ਦਾ ਨਾਮ ਹੈ। ਅੰਮ੍ਰਿਤ ਛਕਣ ਅੰਮ੍ਰਿਤਧਾਰੀ ਦੀਆਂ ਕੁਰਬਾਨੀਆਂ ਕੈਸੀਆਂ ਹੋਈਆਂ, ਜੇ ਬਾਬਾ ਦੀਪ ਸਿੰਘ ਸੂਰਮੇ ਯੋਧੇ ਬਲੇ ਤੇ ਜੇ ਦਮਦਮੇ ਸਾਹਿਬ ਦਾ ਗੁਰੂ ਟਕਸਾਲਾ ਗੁਰੂ ਸਾਹਿਬ ਨੇ ਚਲਾਈਆਂ ਦਮਦਮੇ ਸਾਹਿਬ ਤੋਂ 9 ਮਹੀਨੇ 9 ਦਿਨ ਤੇ 9 ਘੜੀਆਂ ਦੇ ਵਿੱਚ ਗੁਰੂ ਦਸਮ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਕੰਪਲੀਟ ਕੀਤਾ ਹੈ, ਤੇ ਬਾਅਦ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ 48 ਸਿੰਘ ਬਣੇ ਜਿਹਨਾਂ ਦੇ ਦੋ ਸਿੰਘਾਂ ਨੂੰ ਸਾਧ ਸੰਗਤ ਜੀ ਹੁਕਮ ਕੀਤਾ ਹੈ ਕਿ ਤੁਸੀਂ ਵੀ ਟਕਸਾਲਾ ਕਰੇ ਭਾਈ ਮਨ ਸਿੰਘ ਤੇ ਬਾਬਾ ਦੀਪ ਸਿੰਘ ਨੂੰ, ਤੇ ਬਾਬਾ ਦੀਪ ਸਿੰਘ ਦਮਦਮੇ ਸਾਹਿਬ ਰਹਿ ਰਹੇ ਤੇ ਦਮਦਮੇ ਸਾਹਿਬ ਰਹਿ ਰਹੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ ਜਵਾਨ ਖਾਂ ਦੇ ਆਣ ਕੇ ਸਾਧ ਸੰਗਤ ਜੀ, ਇਹ ਆਹ ਜਿਹੜਾ 84 ਦਾ ਅਟੈਕ ਹੋਇਆ ਇਹ ਪਹਿਲਾਂ ਨਵਾਂ ਨਹੀਂ ਹੋਇਆ, ਇਹ 5ਵਾਂ ਅਟੈਕ ਹੋਇਆ। ਸੰਤ ਮਹਾਂਪੁਰਖ ਕਹਿੰਦੇ ਸੱਚ ਨੂੰ ਦਬਾਉਣ ਵਾਸਤੇ ਇਹ ਯਤਨ ਕੀਤਾ ਜਾ ਰਿਹਾ, ਤੇ ਸੱਚ ਦਾ ਸੁਰਮਾ ਹੈ ਹਰਿਮੰਦਰ ਸਾਹਿਬ, ਉਹ ਸੱਚ ਖੰਡ ਹੈ। ਪਹਿਲੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜਾ ਸਾਧ ਇਸੇ ਤਰ੍ਹਾਂ ਵਸਾਰਿਆ ਕਰਾਇਆ, ਮੁੜ ਕੇ ਜੇ ਹੱਥਾਂ ਆਇਆ, ਮੁੜ ਕੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਵਾਹਰ ਖਾਨ ਆਇਆ, ਤੇ ਇਸੇ ਤਰ੍ਹਾਂ ਮੁੜ ਕੇ ਅਬਦਾਲੀ ਹੈ। ਜਵਾਹਰ ਖਾਨ ਜਦੋਂ ਆਇਆ ਤੇ ਬਾਬਾ ਦੀਪ ਸਿੰਘ ਨੂੰ ਜਦੋਂ ਪਤਾ ਲੱਗਾ, ਸੁਨੇਹਾ ਮਿਲਿਆ, ਬਾਬਾ ਜੀ ਨੇ ਕਲਮ ਉੱਥੇ ਰੱਖਤੀ ਹੈ, ਵਾਲਾ ਵੀ ਉੱਥੇ ਰੱਖਤੀ, 18 ਸੇਰ ਦਾ ਕੰਡਾ ਚੁੱਕਿਆ, ਕਿਉਂਕਿ ਖਾਲਸਾ ਸੋ ਜੋ ਕਰੇ ਨਿਤ ਜੰਗ, ਨਿਤ ਜੰਗ ਕਿਹੜੀ ਆਪਸ ਵਿੱਚ ਨਹੀਂ ਲੜੀ ਜਾਣਾ, ਨਿਤ ਜੰਗ ਹੋਏ ਖਾਲਸਾ ਜਿਹੜਾ ਪਹਿਲੋਂ ਵਿਸ਼ੇ ਨਾਲ ਯੁੱਧ ਕਰਦਾ, ਵਿਕਾਰਾਂ ਨਾਲ ਯੁੱਧ ਕਰਦਾ, ਮਨ ਦੇ ਨਾਲ ਸੱਤ ਕਰਦਾ, ਮਨ ਦੇ ਨਾਲ ਝਗੜਾ ਕਰਦਾ, ਮਨ ਨੂੰ ਜਿੱਤਣ ਦਾ ਯਤਨ ਕਰਦਾ ਹੈ, ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਤੇ ਇਹ ਸਭ ਕੁਝ ਕਰਕੇ ਤੇ ਫਿਰ ਸਾਧ ਸੰਗਤ ਜੀ ਜੇ ਦੇਸ਼ ਨੂੰ ਭੇਜਿਆ ਹੈ, ਕੌਮ ਨੂੰ ਭੇੜਿਆ, ਗੁਰੂ ਸਾਹਿਬ ਦੀ ਬਰਾਦਰੀ ਹੋ ਰਹੀ ਹੈ, ਤਾਂ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾ ਨੇ ਖਾਲਸੇ ਦੀ ਸਾਧ ਸੰਗਤ ਜੀ, ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਫਿਰ ਜਦੋਂ ਬਾਬਾ ਦੀਪ ਸਿੰਘ ਉੱਥੋਂ ਤੁਰਿਆ ਤੇ ਜਦੋਂ ਤੁਰ ਕੇ ਅਰਦਾਸ ਕੀਤੀ ਦਮਦਮੇ ਸਾਹਿਬ ਮਹਾਰਾਜ, ਇੱਕ ਨਵੀਂ ਅਰਦਾਸ ਜੇ ਧਿਆਨ ਦਿਆ ਜੀ, ਮੁਸਲਾਈ ਦੀਆਂ ਕੁਰਬਾਨੀਆਂ ਦੱਸਣ ਲੱਗਾ ਅਰਦਾਸ, ਸਾਧੂ ਰਹਿਣ ਦਾ ਗੱਲ, ਜੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਪ੍ਰਗਟ ਕੀਤਾ ਹੈ, ਤੇ ਖਾਲਸੇ ਪੰਥ ਦੇ ਬਾਰੇ ਗੱਲ ਕਹੀ ਹੈ, ਜਬ ਬਾਰੇ ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕਰੀਤ, ਮੈਂ ਨਾ ਕੋਈ ਮਿੱਟੀ ਪ੍ਰਤੀਤ, ਕਹਿੰਦੇ ਜਦੋਂ ਤੱਕ ਨਿਆਰਾ ਰਹੇਗਾ ਮੈਂ ਇਹਨੂੰ ਇਸੇ ਤਰ੍ਹਾਂ ਤੇਜ ਆਪਣਾ ਪੂਰਾ ਦੇਵਾਂਗਾ, ਤੇ ਜਦੋਂ ਵਿਪਰ ਦੀ ਰੀਤੀ ਫੜ ਲਵੇਗਾ, ਵਿਪਰ ਕੀ ਬ੍ਰਾਹਮਣ ਦੀ ਰੀਤੀ, ਜਿਹੜਾ ਕੋਈ ਬਾਦਾ ਸੁੱਚਤਾ ਪਵਿੱਤਰਤਾ ਰੱਖਦਾ ਹੈ ਗੋਰੀ ਨੂੰ ਹਾਈਜਨ ਕਹਿ ਦਿੰਦੇ ਆ ਤੇ ਆਪਾਂ ਲੰਗਰ ਚ ਸੁੱਚਤਾ ਰੱਖਦੇ ਹਾਂ ਸਾਰਾ ਕੁਝ ਕਹਿੰਦੇ ਵੀ ਹੱਥ ਧੋ ਗਿਆ ਜੇਗ ਵਾਲੇ ਹੱਥ ਨੀ ਗਈ ਧੋਣੇ ਵੀ ਆਪਾਂ ਜਾਂਦੇ ਉੱਥੇ ਸਭ ਕੁਝ ਪਾਉਣ ਲੱਗ ਪੈਂਦੇ ਹਾਂ ਜੇ ਕਹਿ ਦੀਏ ਧੋ ਕੇ ਜਾ ਲੈ ਬਾਹਣ ਆਵਾਜ਼ ਹੋ ਗਿਆ ਤੇ ਆਪਾਂ ਕਿਹੜਾ ਆਵਾਜ਼ ਆ ਸਰ ਸਾਡਾ ਸਿੱਖ ਆਵਾਜ਼ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਬ ਧਾਰੇ ਕੋ ਬੈਰੀ ਮਹਾਰਾਜ ਬਾਬਾ ਨੇ ਦਸਮ ਪਾਤਸ਼ਾਹ ਕਿਹਾ ਜਬ ਦਾ ਖਾਲਸਾ ਰਹੇ ਨਿਆਰਾ ਬ੍ਰਾਹਮਣਾਂ ਦੀ ਰੀਤੀ ਕਿਹੜੀ ਸੀ ਸਾਧਨ ਤੋਂ ਤੁਰੇ ਆਉਂਦੇ ਬ੍ਰਾਹਮਣ ਗੁਰੂ ਸਤਸਾਰੇ ਨੂੰ ਕਬੀਰ ਜੀ ਨੂੰ ਕਿਹਾ ਸੀ ਮੈਤਰਾ ਗੁਰੂ ਮੈਤਰਾ ਗੁਰੂ ਕਬੀਰ ਜੀ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਨਾ ਹੈ ਦੁਰਜ ਕੇ ਪਾਚੂ ਆ ਚਾਰੋਂ ਬੇਦੋ ਮਨ ਤੂੰ ਤਿੰਨਾਂ ਦੀ ਗੱਲ ਕਰਦਾ ਤਿੰਨਾਂ ਗੁਣਾਂ ਦੀ ਰਜੋ ਤਮੋ ਤੇ ਸਤੋ ਤੇ ਗੁਰਸਿੱਖ ਜਿਹੜਾ ਸਾਧੂ ਭਗਤ ਆ ਉਹ ਚੌਥੇ ਗੁਣ ਦੇ ਵਿੱਚ ਹੁੰਦਾ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਂਦਾ ਰਾਜਗੁਣ ਤਮੋ ਸਤਗੁਣ ਕਹੀਏ ਤੇਰੀ ਸੰਭਾਏ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਐਸੀ ਬਖਸ਼ਿਸ਼ ਹੈ ਜੇ ਖਾਲਸਾ ਜਿਹੜਾ ਤੇ ਬਾਰੇ ਕਿਹੜੀ ਜਾਵੇ ਗਿਆ ਡਿਪਰਟ ਕੀ ਬਾਹਣਾ ਦੀ ਰੀਤੀ ਕਿਹੜੀ ਧਿਆਨ ਨਾਲ ਸੁਣਿਆ ਜਾ ਬਾਹਣਾ ਦੀ ਰੀਤੀ ਇਹ ਹੈ ਕਿ ਬ੍ਰਾਹਮਣ ਜਿਹੜੇ ਸਨ ਉਹ ਪਹਿਲਾਂ ਤੋਂ ਤੁਰੇ ਆਉਂਦੇ ਸਾਧੂ ਤੋਂ ਗੁਰੂ ਜਿਹੜੇ ਵੇਦ ਪੜ੍ਹਦੇ ਸਨ ਸ਼ਸਤਰ ਪੜ੍ਹਦੇ ਸਿਮਰਤੀਆਂ ਪੜ੍ਹਦੇ ਉਹ ਬੜੇ ਤਕੜੇ ਵਿਦਵਾਨ ਸਨ ਉਹ ਫਿਰ ਸਾਰੇ ਕਹਿੰਦੇ ਸੀ ਤੁਹਾਡੇ ਗੁਰੂਆਂ ਦੇ ਪਰ ਉਹਨਾਂ ਦੇ ਪੁੱਤਰ ਕੀ ਕਹਿੰਦੇ ਸਨ ਕਹਿੰਦੇ ਸੀ ਤੁਹਾਡੇ ਗੁਰੂਆਂ ਨਾ ਵੇਦ ਪੜ੍ਹੇ ਨਾ ਸ਼ਸਤਰ ਪੜ੍ਹੇ ਨਾ ਸਿਮਰਤੀਆਂ ਨਾ ਧੋਤੀ ਨਾ ਟੋਪੀ ਤੇ ਨਾ ਸਾਧ ਚੰਦਰ ਦੀ ਉਹਦੇ ਜਨੇਊ ਉਹ ਕਹਿੰਦਾ ਮੈਂ ਤੈਨੂੰ ਮਹਿਲ ਗੁਰੂ ਹਾਂ ਕਿਉਂਕਿ ਮੈਂ ਤੇਰੇ ਗੁਰੂ ਦੇ ਘਰ ਜਾ ਬੁਲਾ ਲਿਆ ਇਹ ਬਾਹਮਣਾ ਰੀਤੀ ਦੇ ਕਿਹੜੀ ਹੈ ਵੀ ਉਹ ਖਾਲਸਾ ਅਮਰ ਧਾਰੀ ਤਿਆਰ ਹੋ ਤਿਆਰ ਹੈ ਪੁੱਤਰ ਸਰੂਪ ਤੋਂ ਪਾਸੇ ਹੋ ਗਿਆ ਪੁੱਤਰ ਸਿੱਖੀ ਸਰੂਪ ਤੋਂ ਪਰੇ ਚਲੇ ਗਿਆ ਤੇ ਜਦੋਂ ਪਰੇ ਚਲੇ ਗਿਆ ਤੇ ਜੇ ਉਹ ਪੁੱਤਰ ਨੂੰ ਪੁੱਛੀਏ ਭਾਈ ਤੂੰ ਕੌਣ ਕਹਿੰਦਾ ਮੈਂ ਖਾਲਸਾ ਖਾਲਸਾ ਤਾਂ ਅੰਮ੍ਰਿਤ ਛੱਕ ਕੇ ਬਣਦਾ ਹੈ ਸਿੱਖ ਤਾਂ ਦਾੜੇ ਕੇਸ ਨਾਲ ਬਣਦਾ ਹੈ ਨਾ ਇਹ ਬਾਹਮਣਾ ਰੀਤੀ ਫੜੀ ਹੈ ਤਾਂ ਪ੍ਰਤੀਤ ਨਹੀਂ ਗੁਰੂ ਕਰ ਰਿਹਾ ਸਾਡੇ ਨਾਲ ਕਿਉਂ ਕਲੀਆਂ ਵਾਲੇ ਪਾਤਸ਼ਾਹ ਬੱਚੇ ਕਰਦੇ ਬਿਨਾਂ ਸ਼ਸਤਰ ਕੇਸ ਨੂੰ ਨਰਕ ਭੇਟ ਜਾਂ ਨਾ ਬਹਿ ਕਾਂਤ ਪਾਕੋ ਪਿਤਾ ਦਾ ਸਿਧਾਨੋ ਇਹੀ ਮੋੜ ਆ ਗਿਆ ਸੁਣੋ ਸਿੱਖ ਪਿਆਰੇ ਬਿਨਾਂ ਸ਼ਸਤਰ ਕੇਸ ਨੂੰ ਨਾ ਦੇਵੋ ਦਿਦਾਰੇ ਸਾਡਾ ਗੁਰੂ ਇਹ ਗੱਲ ਕਹਿ ਰਿਹਾ ਇਸ ਕਰਕੇ ਗੁਰਸਿੱਖ ਦੇ ਘਰ ਜਨਮ ਲਏ ਹਾਂ ਤੇ ਆਪਾਂ ਗੁਰਸਿੱਖ ਬਣਨਾ ਪਹਿਲਾ ਸਾਰਾ ਹੁਣ ਜੇ ਬਾਬਾ ਦੀਪ ਸਿੰਘ ਨੇ ਇੱਕ ਅਰਦਾਸ ਕੀਤੀ ਹੈ ਅਨੋਖਾ ਸ਼ਹੀਦ ਹੋਇਆ ਇੱਕ ਅਰਦਾਸ ਕੀਤੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮੈਂ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦ ਹੋਣਾ ਬੱਚੂ ਕਰ ਇਹ ਤੇ ਗੱਲ ਹੋ ਸਕਦੀ ਸੀ ਨਾ ਮੈਂ ਜਾਊਂਗਾ ਯੁੱਧ ਕਰਾਂਗਾ ਹਰਿਮੰਦਰ ਸਾਹਿਬ ਆਜ਼ਾਦ ਕਰਾਉਂਦਾ ਜਤਨ ਕਰਾਂਗਾ ਨਹੀਂ ਬਾਬਾ ਜੀ ਨੇ ਕਹਿੰਦਾ ਮੈਂ ਆਜ਼ਾਦ ਕਰਾ ਕੇ ਸ਼ਹੀਦ ਹੋਣਾ ਅਮਰਧਾਰੀ ਦੀ ਕੁਰਬਾਨੀ ਅਮਰ ਦਾ ਮਤਲਬ ਕੀ ਹੈ ਮ੍ਰਿਤ ਮੁਹਰਤ ਕਰ ਦੇਣਾ ਜੇ ਬਾਬਾ ਬਾਹਰ ਦਸਮ ਪਾਤਸ਼ਾਹ ਨੇ ਪੰਜਾਂ ਦੇ ਸਿਰ ਕੱਲ ਨੂੰ ਕੀਤੇ ਅਬੋਲ ਤਾਰੀ ਲਿਖਦਾ ਰਿਪੋਰਟ ਉਹਦੀ ਹੈ ਔਰੰਗਜ਼ੇਬ ਦਾ ਰਾਈਟਰ ਰਿਪੋਰਟਰ ਸੀ ਬਾਹਰ ਚੰਦਰ ਸ਼ਾਹ ਕੇ ਅਜਮੇਰ ਸਿੰਘ ਬਣਿਆ ਤੇ ਉਹ ਕਹਿੰਦਾ ਕਿ ਸਟੇਜ ਤੇ ਝਟਕਾ ਦੇ ਤੇ ਜੇ ਸਟੇਜ ਤੇ ਝਟਕਾ ਕੇ ਸਿਰ ਜੋੜ ਕੇ ਸ਼ਹੀਦ ਕੀਤਾ ਉਸੇ ਵੇਲੇ ਅੰਮ੍ਰਿਤ ਦੀ ਉਸੇ ਵਕਤ ਹੀ ਵਿਆਖਿਆ ਕਰਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਅੰਮ੍ਰਿਤਧਾਰੀ ਗੁਰੂ ਦਾ ਖਾਲਸਾ ਬਾਬਾ ਦੀਪ ਸਿੰਘ ਤੋੜ ਲੱਗਾ ਹੈ ਮੌਤਾਂ ਦੇ ਸਾਹਮਣੇ ਆਣ ਕੇ ਗੁਰਪੁਰ ਖੜੋਣੀ ਸੀ ਸਾਧੂ ਲੰਘਿਆ ਪ੍ਰੇਤਾ ਲੰਘਿਆ ਦੁਆਪਰ ਲੰਘਿਆ ਕਾਲੂ ਨੂੰ ਕਿੰਨਾ ਲੰਘ ਗਿਆ ਕਿਸੇ ਨੇ ਇੱਦਾਂ ਦਾ ਪ੍ਰਣ ਨਹੀਂ ਕੀਤਾ ਮੌਤ ਨੂੰ ਕਿੱਦਾਂ ਮਨਜ਼ੂਰ ਹੋ ਸਕਦਾ ਤਾਂ ਉਸ ਵਕਤ ਬਾਬਾ ਜੀ ਨੂੰ ਕਿਹਾ ਬਾਬਾ ਜੀ ਨੂੰ ਕਿਹਾ ਬਾਬਾ ਦੀਪ ਸਿੰਘ ਆ ਇਹ ਤਾਂ ਮੈਂ ਤੈਨੂੰ ਖਤਮ ਕਰ ਦਿੱਤੀਆਂ ਕੈਰਾਂ ਪਾਣਵਾ ਦੀਆਂ ਤੈਨੂੰ ਮੈਂ ਚੱਬੇ ਦਾ ਮਦਾਨ ਅੱਗੇ ਨਹੀਂ ਲੱਗਣ ਦੇਵਾਂਗਾ ਤੇ ਫਿਰ ਉਹ ਕਵੀ ਨੇ ਕਿਹਾ ਨਾ ਕਿ ਜਾਂ ਸਿੰਘ ਬਚਨ ਤੇ ਹੋਣਗੇ ਪੂਰੇ ਤੇ ਪੱਕੇ ਅਸੀਂ ਫੜਫੜ ਜੰਮ ਲੰਘਾ ਦੇਈਏ ਸੂਈਆਂ ਦੇ ਲੱਗੇ ਅੱਜ ਅੰਮ੍ਰਿਤਸਰ ਵੱਲ ਜਾਂਦੇ ਸਨ ਕਿਹੜਾ ਡੱਕੇ ਕੋਈ ਡੱਕ ਨਹੀਂ ਸਕਦਾ ਤੇ ਬਾਬਾ ਜੀ ਨੇ ਹਰਿਮੰਦਰ ਸਾਹਿਬ ਅੰਦਰ ਜਾ ਕੇ ਸਾਧ ਸੰਗਤ ਜੀ ਤਰੀ ਤੇ ਸੀਸ ਧਰ ਕੇ ਕਰਤਾਰ ਸਿੰਘ ਕਲਾਸ ਵਾਲੇ ਲੈਣ ਇਤਿਹਾਸ ਪੜ੍ਹ ਕੇ ਵੇਖੀਏ ਸੱਤ ਪ੍ਰਕਰਮਾਂ ਕੀਤੀਆਂ ਪੰਜ ਦਰਬਾਰ ਸਾਹਿਬ ਜੀ ਅੰਦਰੋਂ ਦੋ ਬਾਹਰ ਦੀ ਫਿਰ ਖਾਲਸੇ ਨੇ ਕਿਹਾ ਬਾਬਾ ਜੀ ਹਰਿਮੰਦਰ ਸਾਹਿਬ ਆਜ਼ਾਦ ਹੋ ਚੁੱਕਾ ਹੈ ਤਾਂ ਉਹ ਫਿਰ ਬਾਬਾ ਜੀ ਨੇ ਧਰਨਾ ਸਿਰ ਲਾ ਕੇ ਸਾਰੇ ਖਾਲਸੇ ਨੂੰ ਫਤਿਹ ਬੁਲਾ ਕੇ ਉੱਥੇ ਰੱਖਦਾ ਜਾਓ ਦੋ ਪ੍ਰੇਮ ਨਿਲਨ ਕੱਚ ਆਓ ਸਿਰ ਧਰ ਤਲੀ ਗਲੀ ਕਿਹੜੀ ਆਓ ਤੇ ਤਮਾਰਕ ਪੈਰ ਧਰੀਜੈ ਸਿਰ ਦੀਜੈ ਕਾਲ ਦਾ ਕੀਜੈ ਇਹ ਸਿੱਖੀ ਹੈ ਇਹਨੂੰ ਸਿੱਖੀ ਕਿਹਾ ਜਾਂਦਾ ਸਿਰ ਹਵਤਾ ਮਮਤਾ ਦਾ ਵੱਢ ਕੇ ਗੁਰੂ ਦੇ ਚਰਨਾਂ ਚ ਰੱਖਣਾ ਹੈ ਦੂਜਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦਾ ਹੈ ਸਿੱਖ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਜਦੋਂ ਸੀਸ ਦੀ ਤਲੀ ਤੇ ਰੱਖ ਲਿਆ ਹੰਤਾ ਮਮਤਾ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਚ ਮੈਂ ਨਾਹੀ ਕਛ ਹੋ ਨਹੀਂ ਕਛ ਆਹੇ ਨ ਮੋਰਾ ਔਖਨ ਲੱਜਾ ਰੱਖ ਲਿਓ ਸਦਨਾ ਜਨ ਤੂਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖਾਂ ਤਦ ਤੂੰ जब हम होते तब तू नाही, अब तू ही मैं नाही। अनल अग्न जैसे लहर भय उदत, जल केवल जल माही। ये सारे भक्तों ने कह दिया जब उन्होंने पता लगा महाराज सच्चे पातशाह हुण ते तू ही रह गया। कबीर तू तू करता, ये गुरसिख की अवस्था है, ये सिखी की अवस्था है। गुरु नूं सिर दे दिता है, ऐसे मथा टेकिया है। मन बुद्ध चुकना नहीं, गुरु नूं देव। जो पंज प्यारे अमृत छकाउंदे आ ना, कहिंदे सिर गुरु दा सुन। गुरु ने आख्या मैं सिर लैणा ते कलू नहीं कर लै, तां गुरु प्यारे सिर सिख दा, सिर गुरु दा है। ते गुरु ग्रंथ साहिब तों बिना किसी दे अगे झुक नहीं सकदा। ते कोई अन्ने दी, कोई बन्ने दी, कोई पहाड़ा वाले रंगे दी ढोल ढमका सरण दा दास कई बार कह दिंदा है, भाव के समझना है। ना बड़ियां नूं, ना मसाणा नूं, ना जठेरियां नूं, ना पड़कां नूं, ना नाएं ते भूतां नूं, ना किसे पत्थरां नूं, किसे नूं गुरसिख ने नहीं मत्था टेकिया। दसम पातशाह ने ते इत्थों तक मर्यादा कर दित्ती कि वीर आसन हो के मत्था टेकना गुरु ग्रंथ साहिब कोल वी हुंदे नहीं पा। कहिंदा मेरा भाव की है, खास है कोई निआरा कर दित्ता, ख्याल से भी आहार विचार ते आचार सारा कुछ बदल दिता। खालसे नूं अमृतधारी खालसा पैदा कर दिता है। फिर खालसा जिहड़ा अमृत सी, जे अमृत बारे गल करदे ते अमृत कई कह दिंदे जी इह ते अमृत गुरु गोबिंद सिंह ने सिखाया, अजे तां गुरु नानक साहिब दे सिखण नहीं गुरु प्यारिओ, इह अमृत गुरु नानक साहिब तों चलिया सी। गुरु नानक साहिब सच्चे पातशाह जी ने चरण कौल दया करदे, भाई गुरदास जी 1214 है, चरण धोए रह रास कर चरना अमृत सिखा प्यायो सिख पड़। दसम पातशाह तक जदों तो 1699 तक जे महाराज ने अमृत नहीं छकाया, उदों तक चरण कौल ही चलदी सी जिहड़ा सिख पड़दा। फिर गुरु गोबिंद सिंह ने चरण कौल बदल के खंडे दी कौल कर दी, ते असीं खंडे दी कौल छकांगे गुरु दे परपक सिख पड़दा। इस करके सिक्खी धारण करो गुरु प्यारिओ, सतगुरु सच्चे पातशाह जी बख्शिश दे पात्र बणीए। जे साहब सिंह दमदमे साहब गुरु साहब बैठे है सुभागमान, माता साहब कौर ते माता सुंदर कौर जी दिल्ली तो आए, ते आण के जदों वेख्या ते आण के वेख्या सतगुरु पति जी साहिबजादे चाहे नजरी नहीं आउंदे, तां गुरु दसम पातशाह साडे हथ करके कहिंदे पुत्र के शीश पर बार दी इस उचार, चार गुए तो क्या पिया जीवत, कई हजार साडे हथ गया सी इसकी उस गल दे विश्वास दे पात्र बणीए। गुरु कवियां वाले पातशाह ने साडे ते कीता सी गुरु प्यारिओ, गुरसिखी विच आओ दाड़े के संत बाबा जरनैल सिंह खालसा 500-500 नौजवान दे यार जाल दे रा खा के दाड़े के कहिंदे अज रोटी खाण जोगा होया, ते अज रोटी खाण दा समा भाव के मैं रोटी खाधी हजम हो गई है। तो गुरसिख जिहड़े आ सिखी तो दूर गए हो, वापस आ गए गुरु दे सिख मुख धारा दे विच। इह प्यार गुरसिखी विच परपक होईए, चढ़दी कला दे विच होईए सत संगत दे। सतगुरु सच्चे पातशाह साडे ते रहमत करन। हुण इक शंका जिहा आ जाणा निगाह जिहा मैनूं थले वी पुछ लू कोई, बाबा दीप सिंह जी तो कहीं अंदर चले गया, तो पिछले जरा बाहर मशीदाला गुरुद्वारा पिछले जो चाची पिंड लागे उदारा दी बड़िया सन, उदो खालसे ने विचार करके बाबा जी का संस्कार उत्ता, बाबा शहीदा का गुरुद्वारा ध्यान दिया। सो साधु सच्चे पातशाह कृपा कर, गुरमुख बैसो सफा विशाल नामे के होवो जोड़ी, गुरमुख बैसो सफा विशा के सफा विशा के बैठे हो, मन दिया सफा विशा के बह जाओ। खंडे की पौ छके सोई सिंह प्रधाना को पौ जोला है, पहली रहती गुरु के खालसा बनना है गुरु प्यारे हो। जब खालसा बन गए इस गुरु घर दाखला हो जाएगा, उस तो बाद गुरु सब करे तेरे हम करेंगे। सो सात संग दास गुरु बेनती कर जाने पावन छुट्टियां रह जाती है, अनजान बच्चा सोच के माफ करना। सतगुरु गुरु ग्रंथ साहिब का सतगुरु बख्श हार बख्श लेना जी। देवो सज्जन शीश रिया जो होवे सहज सुमेध, गज बज के फतेह बुला जी। वाहिगुरु जी का खालसा, वाहिगुरु गुरु प्यारी साहब संगत जी, ये सन भाई साहब भाई अमर सिंह जी दमदमे सरवाले गुरु प्यारे हो। जिवें दस ने पहले